ਕਿ ਦਰਬਾਰ ਹਾਲ ਦੇ ਅੰਦਰ ਆਉਣ ਤੋਂ ਪਹਿਲਾਂ ਆਪਣੇ ਸੈੱਲਫੋਨ ਜ਼ਰੂਰ ਟਰਨ ਆਫ ਕਰ ਲਓ ਜਾਂ ਸਾਇਲੈਂਸ 'ਤੇ ਲਾ ਲਓ, ਤਾਂ ਕਿ ਜਦੋਂ ਕਥਾ ਵਿਚਾਰਾਂ ਚੱਲਦੀਆਂ ਨੇ ਉਹ ਉਸ ਵੇਲੇ ਜਦੋਂ ਕੋਈ ਰਿੰਗ ਹੁੰਦੀ ਹੈ ਫੋਨ ਦੀ, ਤਾਂ ਤਕਰੀਬਨ ਬਹੁਤ ਹੀ ਵਿਘਨ ਜਿਹਾ ਲੱਗਦਾ ਹੈ ਕਿ ਉਹ ਸੁਰਤੀ ਉਹ ਬਿਰਤੀ ਇੱਕਦਮ ਟੁੱਟ ਜਾਂਦੀ ਹੈ। ਸੋ ਅਰਦਾਸ ਦੀਆਂ ਦੋ ਚਾਰ ਬੇਨਤੀਆਂ ਨੇ, ਆਓ ਭਾਈ ਸਾਹਿਬ ਜੀ ਹੋਰਾਂ ਨੂੰ ਸਰਵਣ ਕਰੀਏ, ਦਿਓ ਪਿਆਰ ਸਤਿਕਾਰ ਦਾ ਸਬੂਤ, ਸਰਵਣ ਕਰੀਏ ਜੀ ਸਭ ਤੋਂ ਉੱਤਮ ਹਰ ਕੀ ਕਥਾ, ਤਲਜੋ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਇ ਧਿਆਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you.
ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜਿਉਂ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ ਬੂੰਦ ਵਿਹੂਣਾ ਚਤੁਰ ਕੋ ਕਿਉਂ ਕਰ ਤ੍ਰਿਪਤਾਵੈ ਨਾਦ ਕੁਰੰਗ ਕਹਿ ਬਿਦਿਆ ਸਨਮੁਖ ਉਠਤਾਵੈ ਭਵਰ ਲੋਭੀ ਕੁਸਮ ਬਾਸਕਾ ਮਿਲੇ ਆਪ ਬੰਧਾਵੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਹਵੇ ਹੋ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਪੜ੍ਹੇ ਲਿਖੇ ਹੋ ਔਰ ਸੂਝਵਾਨ ਹੋ ਸੁਰਦਾ ਵੀ ਗਿਆਨ ਰੱਖਦੇ ਹੋ ਆਓ ਸਾਰੇ ਸੰਗਿਓ ਨਾ ਰਲ ਕੇ ਪੜਿਓ ਮੈਂ ਬੁਨ ਜਾਰਨ ਮੈਂ ਬਨ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ ਮੈਂ ਬਨ ਜਾਰਨ ਮੈਂ ਬਨ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ ਮੈਂ ਬਨ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ ਮੈਂ ਬਨ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਮੈਂ ਬਨ ਜਾਰਨ ਰਾਮ ਕੀ ਤੇਰਾ ਨਾਮ ਵਖ ਵਪਾਰ ਜੀ ਵਖਰ ਵਪਾਰ ਜੀ ਤੇਰਾ ਨਾਮ ਵਖਰ ਵਪਾਰ ਜੀ ਤੇਰਾ ਨਾਮ ਵਖਰ ਵਪਾਰ ਜੀ
राम की तेरा नाम बखर बापार जी तेरा नाम बखर संबोधन मैं राम की तेरा नाम बखर बापार जी तेरा नाम बखर बापार जी
तेरा नाम बखर बापार
बखर जी
तेरा नाम बखर बापार जी
मैं बन जान राम की तेरा नाम बखर बापार जी तेरा नाम बखर बापार जी
अरनी होगा बन बसावा हरणी हो बन बसावा हरणी हो बन बसावा
कंद मूल चुन खावा
कंद मूल चुन खावा
कंद मूल चुन खावा
गुर
प्रसादी मेरा शौ मिले
गुर प्रसादी मेरा शौ मिले
गुर प्रसादी मेरा शौ मिले
गुर प्रसादी मेरा शौ मिले
बाल बाल हो जाओ
मैं बन जान राम की
मेरा नाम बस बकार जी बपार जी मैं बन जारन राम की तेरा नाम बखर बपार जी
नाम बखर बपार जी
तेरा नाम बखर बपार जी
तेरा नाम बखर
तेरा नाम बख्श बपारी मैं बन जानन राम की तेरा नाम बख्श बपारी
नाम बख्श बपारी तेरा
नाम बख्श बपारी Oh,
Thank you. ਸਰਦਾਰ
ਸਾਰੇ ਨਹੀਂ ਪੜਦੇ ਵਿਸਰ ਮਾਹੀ ਵਿਸਰ ਮਾਹੀ ਕਾਕਾਰ ਆਪਣਾ ਨਾਮ ਤੇ ਹੋ ਵਿਸਰ ਮਾਹੀ ਕਾਕਾਰ ਆਪਣਾ ਨਾਮ ਵਿਸਰ ਮਾਹੀ ਕਾਕਾਰ ਆਪਣਾ ਨਾਮ ਤੇ ਹੋ ਵਿਸਰ ਮਾਹੀ ਕਾਕਾਰ ਆਪਣਾ ਨਾਮ ਤੇ ਹੋ ਜੀ ਵਿਸਰ ਮਾਹੀ ਕਾਕਾਰ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਫਤਿਹ।
ਜਿਹੜਾ ਦਿਨ ਰਾਤ ਗੁਣ ਗਾਣ ਦਾ ਕੌਨਸੈਪਟ ਹੈ, ਕਿਸ ਤਰ੍ਹਾਂ ਅਸੀਂ ਦਿਨ ਰਾਤ ਗੁਣ ਗਾ ਸਕਦੇ ਹਾਂ, ਕੀ ਜੀਵ ਨਾਲ ਗੁਣ ਗਾਉਣ ਦੀ ਗੱਲ ਹੈ, ਸਾਡੇ ਵਰਗੇ ਕੀਰਤਨੀਏ ਜਿਹੜਾਂ ਦੀ ਡਿਊਟੀ ਹੋਈ ਦਿਨ ਰਾਤ ਕੀਰਤਨ ਕਰਨ ਦੀ ਹੈ, ਸਵੇਰੇ ਵੀ ਕਰਦੇ ਹੈ ਸ਼ਾਮ ਵੀ ਕਰਦੇ ਹੈ, ਉਹਨਾਂ ਦਾ ਕੰਮ ਵੀ ਉਹਨਾਂ ਦੀ ਜੌਬ ਵੀ ਫੁੱਲ ਟਾਈਮ ਹੈ ਹੀ ਇਹ ਹੈ, ਉਹ ਤੇ ਬਹੁਤ ਅੱਗੇ ਚਲੇ ਜਾਣਗੇ ਜੇ ਏਦਾਂ ਹੀ ਗੁਣ ਗਾਉਣਾ ਕਹਿੰਦੇ ਆ। ਅਸਲ ਚ ਗੁਣਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰਨਾ, ਗੁਣਾਂ ਨੂੰ ਜਿਉਣਾ ਹੀ ਗੁਣ ਗਾਉਣਾ ਹੈ, ਗੁਣਾਂ ਨੂੰ ਜਿਉਣਾ ਗੁਣ ਗਾਉਣਾ ਹੈ। ਜਿਹੜਾ ਬੰਦਾ ਹਰ ਵੇਲੇ ਗੁਣੀ ਬਣ ਕੇ ਰਹਿੰਦਾ ਹੈ, ਔਗਣ ਛੱਡ ਦਿੱਤੇ ਹੈ, ਗੁਣੀ ਹੋ ਗਿਆ, ਹਰ ਵੇਲੇ ਉਹ ਗੁਣ ਗਾ ਰਿਹਾ। ਤੇ ਇੱਕ ਗੱਲ ਹੋਰ ਵੀ ਹੈ ਕਿ ਜਿਹੜੇ ਗੁਣ ਨੇ ਨਾ, ਗੁਣ ਜਾਂ ਔਗਣ, ਗੁਣ ਜਾਂ ਔਗਣ ਇਹ ਇੱਕ ਐਨਰਜੀ ਹੈ। ਇਹਨੂੰ ਇੱਦਾਂ ਕਹਿ ਲਓ ਵੀ ਜਦੋਂ ਗਿਆਨੀ ਦੇ ਹੱਥ ਆਏ ਤੇ ਗੁਣ ਬਣ ਗਏ, ਜਦੋਂ ਅਗਿਆਨੀ ਦੇ ਹੱਥ ਗਏ ਤੇ ਔਗਣ ਬਣ ਗਏ, ਸਿਆਣੇ ਕੋਲ ਆਏ ਤੇ ਗੁਣ ਬਣ ਗਏ, ਮੂਰਖ ਕੋਲ ਗਏ, ਕਮਲੇ ਕੋਲ ਗਏ ਤੇ ਔਗਣ ਬਣ ਗਏ। ਗੁਣ ਔਗਣ ਸਿਰਫ ਇੱਕ ਐਨਰਜੀ ਹੈ। ਜਿੱਦਾਂ ਹੁਣ ਆਪਾਂ, ਕਿਉਂਕਿ ਪੋਇਟਰੀ ਹੈ, ਗੁਰਬਾਣੀ ਕਾਵਿ ਭਾਸ਼ਾ ਵਿੱਚ ਹੈ, ਤੇ ਕਾਵਿ ਭਾਸ਼ਾ ਵਿੱਚ ਹੋਣ ਕਰਕੇ ਸਾਨੂੰ ਬਹੁਤ ਗਹਿਰੇ ਤਲ ਤੋਂ ਇਸ ਚੀਜ਼ ਨੂੰ ਸਮਝਣਾ ਪਏਗਾ। ਸਾਨੂੰ ਥੋੜ੍ਹਾ ਜਿਹਾ ਇੰਟਰਸਟ ਬਣਾਉਣਾ ਚਾਹੀਦਾ, ਜ਼ਿੰਦਗੀ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੇ ਇੰਟਰਸਟ 'ਤੇ ਬਹੁਤ ਡਿਪੈਂਡ ਕਰਦਾ ਵੀ ਅਸੀਂ ਕਿਸ ਤਰ੍ਹਾਂ ਸੋਚਦੇ ਹਾਂ, ਕਿੰਨਾ ਕੁ ਸ਼ੌਂਕ ਰੱਖਦੇ ਹਾਂ। ਜਿਹੜਾ ਧਰਮ ਦਾ ਵਿਸ਼ਾ ਹੈ ਨਾ ਸਾਡੇ ਵਿੱਚ, ਇਹਦੇ ਉੱਤੇ ਕੋਈ ਬਹੁਤਾ ਅਸੀਂ ਵਿਚਾਰਦੇ ਨਹੀਂ, ਜਿੱਦਾਂ ਕੋਈ ਕਹੀ ਜਾਂਦਾ ਉਵੇਂ ਜਿਵੇਂ ਅਸੀਂ ਮੰਨਦੇ ਹਾਂ। ਪਰ ਚਾਹੀਦਾ ਸਾਨੂੰ ਇਹ ਹੈ ਕਿ ਅਸੀਂ ਆਪਣਾ ਦਿਮਾਗ ਵਰਤਣਾ ਸ਼ੁਰੂ ਕਰੀਏ, ਅਸੀਂ ਖੁਦ ਸੋਚੀਏ। ਜ਼ਿੰਦਗੀ ਵਿੱਚ ਬੜੇ ਵਿਸ਼ੇ ਨੇ ਜਿਨ੍ਹਾਂ 'ਤੇ ਅਸੀਂ ਸੋਚਦੇ ਹਾਂ ਵਿਚਾਰਦੇ ਹਾਂ, ਪਰ ਧਰਮ ਇੱਕ ਐਸਾ ਟੌਪਿਕ ਹੈ ਜਿਹਦੇ 'ਤੇ ਅਸੀਂ ਕੋਈ ਬਹੁਤੀ ਵਿਚਾਰ ਨਹੀਂ ਕਰਦੇ, ਜਿੱਦਾਂ ਕੋਈ ਕਹਿ ਦਿੰਦਾ ਉਸੇ ਤਰ੍ਹਾਂ ਹੀ ਅਸੀਂ ਮੰਨਦੇ। ਪਰ ਚਾਹੀਦਾ ਇਹ ਹੈ ਕਿ ਅਸੀਂ ਥੋੜ੍ਹਾ ਜਿਹਾ ਇਹਦੇ ਵਿੱਚ ਵੀ ਇੰਟਰਸਟ ਪੈਦਾ ਕਰੀਏ, ਸ਼ੌਂਕ ਪੈਦਾ ਕਰੀਏ, ਅਤੇ ਜਦੋਂ ਅਸੀਂ ਸੋਚਾਂਗੇ ਸਮਝਾਂਗੇ ਫਿਰ ਸਾਨੂੰ ਕਈ ਗੱਲਾਂ ਸਾਡੇ ਸਾਹਮਣੇ ਆਉਣਗੀਆਂ ਜੋ ਕਦੇ ਨਹੀਂ ਅਸੀਂ ਵਿਚਾਰਦੇ। ਹਰ ਚੀਜ਼ ਦੀ ਜੇ ਮੈਂ ਸੋਚਦਾ ਤਾਂ ਮੈਨੂੰ ਇੱਦਾਂ ਲੱਗਦਾ ਹੈ ਕਿ ਸਾਡੇ ਵਿੱਚ ਹਰ ਚੀਜ਼ ਦੀ ਡੈਫੀਨੇਸ਼ਨ ਹੈ ਜਿਹੜੀ ਉਹ ਬਹੁਤ ਗਲਤ ਦੱਸੀ ਗਈ ਹੈ, ਜਿਹਦੇ ਕਰਕੇ ਅਸੀਂ ਕਿਤੇ ਵੀ ਨਹੀਂ ਪਹੁੰਚ ਰਹੇ। ਕਿੰਨੇ ਸਾਲ ਹੋ ਗਏ ਆ ਇੱਦਾਂ ਹੀ ਸਾਰਾ ਕੁਛ ਚੱਲੀ ਜਾਂਦਾ ਹੈ, ਪਰ ਸਾਡੇ ਸੁਭਾਅ ਵਿੱਚ ਕੋਈ ਫਰਕ ਨਹੀਂ ਆ ਰਿਹਾ, ਸਾਡੀ ਜ਼ਿੰਦਗੀ ਵਿੱਚ ਕੋਈ ਚੇਂਜ ਨਹੀਂ ਆ ਰਿਹਾ, ਉਹਦੇ ਵਿੱਚ ਕੋਈ ਫਰਕ ਨਹੀਂ ਆ ਰਿਹਾ। ਮਿਹਨਤ ਬਹੁਤ ਕਰਦੇ ਹਾਂ, ਖਰਚਾ ਬਹੁਤ ਕਰਦੇ ਹਾਂ, ਪੈਸਾ ਬਹੁਤ ਲੱਗ ਰਿਹਾ, ਪਰ ਚੇਂਜ ਕੁਛ ਨਹੀਂ ਆ ਰਿਹਾ। ਉਹਦਾ ਕਾਰਨ ਇਹ ਹੈ ਕਿ ਅਸੀਂ ਹਰ ਚੀਜ਼ ਦੀ ਡੈਫੀਨੇਸ਼ਨ ਹੈ ਜਿਹੜੀ, ਜਿਹਨੂੰ ਅਸੀਂ ਪਰਿਭਾਸ਼ਾ ਕਹਿੰਦੇ ਹਾਂ, ਉਹ ਗਲਤ ਸਮਝ ਰਹੇ ਹਾਂ। ਬਹੁਤ ਧਿਆਨ ਨਾਲ ਜਦੋਂ ਅਸੀਂ ਸੋਚਦੇ ਹਾਂ, ਸਮਝਦੇ ਹਾਂ, ਵਿਚਾਰਦੇ ਹਾਂ, ਵੀ ਗੁਣ ਗਾਉਣਾ ਹੈ ਕੀ ਹੈ, ਗੁਣ ਔਗਣ ਹੈ ਕੀ ਹੈ, ਅਤੇ ਜਦੋਂ ਅਸੀਂ ਗੁਰਬਾਣੀ ਦੀ ਕਾਵ ਭਾਸ਼ਾ ਵਿੱਚ ਜਦੋਂ ਅਸੀਂ ਸਮਝ ਜਦੋਂ ਇੱਦਾਂ ਦੇ ਸ਼ਬਦ ਆਉਣੇ ਹੈ ਵੀ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹ ਪੰਜ ਠੱਗ ਨੇ, ਇਹ ਪੰਜ ਚੋਰ ਨੇ, ਇਹ ਇਹਨਾਂ ਨੂੰ ਇੱਦਾਂ ਸਮਝਾਇਆ ਗਿਆ ਅਤੇ ਇਹਨਾਂ ਤੋਂ ਸਾਨੂੰ ਬਚਣ ਦੀ ਲੋੜ ਹੈ, ਇਹ ਪੰਜ ਦੇ ਬੜੇ ਖਤਰਨਾਕ ਨੇ। ਗੁਰਬਾਣੀ ਵਿੱਚ ਇੱਦਾਂ ਕਿੰਨੇ ਹੀ ਸ਼ਬਦ ਇੱਦਾਂ ਦੇ ਆਪਾਂ ਪੜ੍ਹਦੇ ਹਾਂ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਸਭ ਮੇਰੇ ਵਿੱਚ ਔਗਣ ਹੀ ਔਗਣ ਨੇ ਅਤੇ ਸਾਰੇ ਗੁਣ ਨੇ ਜਿਹੜੇ ਉਹ ਤੇਰੇ ਵਿੱਚ ਨੇ। ਫਿਰ ਜਦੋਂ ਆਪਾਂ ਸ਼ੁਰੂ 'ਚ ਪੜ੍ਹਦੇ ਹਾਂ ਵੀ ਪੰਚ ਵਿਖਾਦੀ ਏਕ ਗਰੀਬਾ ਰੱਖ ਹੋ ਰੱਖਣ ਹਾਰ, ਪੰਜ ਵਕਾਰ ਹੈ, ਪੰਜ ਚੋਰ ਹੈ, ਅਤੇ ਜਿੰਦ ਮੇਰੀ ਇਕੱਲੀ ਹੈ, ਮੇਰੇ ਰੱਬ ਜੀ, ਮੇਰੇ ਮਾਲਕ ਜੀ, ਮੈਨੂੰ ਬਚਾਓ, ਮੈਨੂੰ ਰੱਖ ਲਓ। ਪੰਚ ਵਿਖਾਦੀ ਏਕ ਗਰੀਬਾ ਰੱਖ ਹੋ ਰੱਖਣ ਹਾਰੇ, ਖੇਦ ਕਰਹਿ ਔਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ। ਇਹ ਮੈਨੂੰ ਖੇਦ ਇਹਨਾਂ ਨਾਲ ਬਹੁਤ ਹੁੰਦਾ, ਮੈਨੂੰ ਤੰਗ ਕਰਦੇ ਆ, ਇਹ ਪੰਜ ਹੈ ਤੇ ਮੈਂ ਇਕੱਲਾ। ਹੁਣ ਧਿਆਨ ਨਾਲ ਸਮਝਿਓ, ਕਦੇ ਕਾਮ ਮੇਰੇ ਸਿਰ ਤੇ ਚੜ੍ਹ ਜਾਂਦਾ ਹੈ, ਇਹਨੇ ਮੇਰਾ ਬਹੁਤ ਨੁਕਸਾਨ ਕੀਤਾ, ਮੇਰੇ ਰਿਸ਼ਤੇ ਸਹੀ ਨਹੀਂ ਰਹੇ, ਮੈਂ ਘਰ ਵਾਲੀ ਨਾਲ ਧੋਖਾ ਕੀਤਾ ਕਿਉਂਕਿ ਕਾਮ 'ਚ ਅੰਨਾ ਹੋ ਗਿਆ। ਕਦੀ ਕਦੀ ਮੇਰੇ 'ਤੇ ਗੁੱਸਾ ਇੰਨਾ ਹਾਵੀ ਹੋ ਜਾਂਦਾ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ, ਗੁੱਸੇ ਵਿੱਚ ਮੇਰੇ ਡਿਸੀਜਨ ਕਈ ਜਿਹੜੇ ਹੈ ਗਲਤ ਹੋ ਗਏ। ਕਦੋਂ ਮੇਰੇ 'ਤੇ ਲੋਭ ਹਾਵੀ ਹੋ ਜਾਂਦਾ ਹੈ, ਲੋਭ ਦੀ ਦਲਦਲ ਵਿੱਚ ਫਸ ਕੇ ਗਧਾ ਬਣ ਕੇ ਮੈਂ ਕੰਮ ਕਰਦਾ, ਬੰਦਿਆਂ ਵਾਲੀ ਗੱਲ ਨਹੀਂ, ਮੈਂ ਤਾਂ ਗਧੇ ਵਾਂਗੂ ਭਾਰ ਢੋ ਰਿਹਾ, ਮੇਰੀ ਜ਼ਿੰਦਗੀ ਇੱਦਾਂ ਲੱਗਦਾ ਜਿਵੇਂ ਪਸ਼ੂ ਹਾਂ ਮੈਂ, ਜਿਵੇਂ ਸਾਰਾ ਦਿਨ ਪਸ਼ੂ ਭਾਰ ਢੋਈ ਜਾਂਦਾ, ਇੱਦਾਂ ਹੀ ਮੈਂ ਤਾਂ ਪਸ਼ੂ ਬਣਿਆ ਪਿਆ, ਮੈਂ ਤਾਂ ਗਧਾ ਹੋ ਗਿਆ। ਲੋਭ 'ਚ ਫਸ ਕੇ ਮੇਰੇ 'ਤੇ ਹਾਵੀ ਹੋ ਗਿਆ ਵੀ ਹੋਰ ਕਮਾ ਲੈ, ਹੋਰ ਕਰ ਲੈ, ਹੋਰ ਕਰ ਲੈ, ਸਹਿਸ ਖੱਟੈ ਲੱਖ ਕੋ ਉੱਠ ਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਵੀ ਮੈਂ ਤੇ ਇੱਦਾਂ ਹੀ ਕਰੀ ਜਾਂਦਾ ਹਰ ਵੇਲੇ, ਹੋਰ ਆ ਜਾਏ, ਹੋਰ ਆ ਜਾਏ, ਲੋਭ ਵਿੱਚ ਫਸ ਗਿਆ ਮੈਂ, ਕਦੇ ਮੇਰੇ 'ਤੇ ਕਾਮ ਸਵਾਰ ਹੋ ਗਿਆ, ਹਾਵੀ ਹੋ ਗਿਆ, ਕਦੇ ਮੇਰੇ 'ਤੇ ਕ੍ਰੋਧ ਹਾਵੀ ਹੋ ਗਿਆ, ਕਦੇ ਲੋਭ ਹਾਵੀ ਹੋ ਗਿਆ, ਕਦੇ ਮੈਂ ਮੋਹ ਦੀ ਦਲਦਲ ਵਿੱਚ ਫਸ ਕੇ ਬੱਚਿਆਂ ਪਿੱਛੇ ਮਰਦਾ ਰਿਹਾ, ਮਰਦਾ ਰਿਹਾ, ਹੁਣ ਉਹੀ ਬੱਚੇ ਆ ਮੈਨੂੰ ਸਮਝਦੇ ਨਹੀਂ ਕੁਛ, ਮੈਨੂੰ ਜਾਣਦੇ, ਕੋਈ ਮੇਰੀ ਪਛਾਣ ਨਹੀਂ ਉਹਨਾਂ ਦੀ, ਦਿਮਾਗ ਵਿੱਚ ਉਹ ਛੱਡ ਕੇ ਆਉ ਗਏ, ਪਰਿਵਾਰ ਮੇਰਾ ਛੱਡ ਕੇ ਆਉ ਗਿਆ, ਮੈਂ ਤੇ ਮੋਹ ਦੇ ਵਿੱਚ ਵੀ ਫਸ ਗਿਆ, ਇਹ ਹੁਣ ਮੋਹ ਦੇ ਵਿੱਚ ਫਸ ਕੇ ਮੈਂ ਤੇ ਪਸ਼ੂ ਬਣ ਗਿਆ, ਤੇ ਕਦੇ ਹੰਕਾਰ ਮੇਰੇ ਮੈਨੂੰ ਧੱਕੇ ਐਸੇ ਮਾਰਦਾ ਹੈ ਕਿ ਜਿਹਦੀ ਜਗ੍ਹਾ ਮੈਨੂੰ ਲਿਆ ਕੇ ਖਿਲਾਰ ਦਿੱਤਾ ਹੈ ਉਹ ਹੰਕਾਰ ਦਾ ਧੱਕਿਆ ਹੋਇਆ ਇੱਕ ਈਗੋ ਇੱਕ ਹੋਮੇ। ਹੁਣ ਸਾਡੇ ਇੱਥੇ ਕਿੰਨੇ ਬੰਦੇ ਹੈ ਅਮਰੀਕਾ ਕਨੇਡਾ ਦੇ ਵਿੱਚ ਜਿਹੜੇ ਕਰਜ਼ੇ ਚੱਕ ਚੱਕ ਕੇ ਇੰਡੀਆ ਜਾ ਕੇ 50 ਲੱਖ ਵਿਆਹ 'ਤੇ ਲਾ ਕੇ ਆਏ ਹੈ, ਅਤੇ ਹੁਣ 4-4 ਸਾਲਾਂ ਦੇ ਟਰੱਕ ਚਲਾ ਕੇ ਵੀ ਉਹ 50 ਲੱਖ ਲੈ ਨਹੀਂ ਰਿਹਾ ਕਿਉਂਕਿ ਕਿਸ਼ਤਾਂ ਵੀ ਭਰਨੀਆਂ, ਘਰ ਦਾ ਵੀ ਕੰਮ ਕਰਨਾ ਹੈ, ਅਤੇ ਉਹਨੂੰ ਜੇ ਪੁੱਛੀਏ ਵੀ ਤੂੰ 50 ਲੱਖ ਕਰਜ਼ਾ ਕਿਉਂ ਚੁੱਕਿਆ, ਚਲੋ ਇੱਥੋਂ ਦਾ $1,00,000 ਕਿਉਂ ਚੁੱਕਿਆ ਸੀ, ਉਹ ਕਹਿੰਦਾ ਵਿਆਹ ਕਰਨਾ ਸੀ, ਪਰ ਵਿਆਹ ਤਾਂ 1 ਵਾਰੀ ਕਰਨਾ ਸੀ, ਅਸੀਂ ਆਖਿਆ ਫਿਰ 1 ਵਾਰੀ ਵਿਖਾਈਏ ਤਾਂ ਸਹੀ ਵੀ ਅਸੀਂ ਕੀਤਾ, ਪਤਾ ਤਾਂ ਲੱਗੇ ਲੋਕਾਂ ਨੂੰ, ਉਹ ਹੈ ਕੀ ਹੈ ਜੀ। ਆਪਣੀ ਈਗੋ ਨੂੰ ਸਟਰੋਂਗ ਕਰਦੇ ਹਾਂ ਅਸੀਂ ਅਸੀਂ ਆਪਣੇ ਹੰਕਾਰ ਲਈ ਇਹ ਸਾਰਾ ਕੁਛ ਕਰਦੇ ਹਾਂ। ਹੰਕਾਰ ਜਦੋਂ ਹਾਵੀ ਹੋ ਜਾਂਦਾ ਹੈ ਤੇ ਬੰਦਾ ਕਮਲਾ ਹੋ ਜਾਂਦਾ। ਹੁਣ ਇੱਕ ਇੱਥੇ ਮੈਂ ਅਨਾਊਂਸਮੈਂਟ ਕਰਦੇ ਹਾਂ ਵੀ ਲਓ ਜੀ ਆਪਾਂ ਆਹ ਹਾਲ ਨੂੰ ਏਸੀ ਕਰਨ ਲੱਗੇ ਹਾਂ ਜਾਂ ਇਹਦੇ 'ਚ ਹੀਟਿੰਗ ਸਿਸਟਮ ਲਾਉਣਾ ਹੈ ਜਾਂ ਮੈਂ ਇੱਦਾਂ ਅਨਾਊਂਸਮੈਂਟ ਕਰਦੇ ਹਾਂ ਵੀ ਇਹਨੂੰ ਸੀਲਿੰਗ ਲੱਗੇ ਹਾਂ ਕਰਨ। ਇੱਕ ਬੰਦੇ ਦੀ ਤੇ ਜੀ ਜੇਬ ਹੈ ਉਹ ਕਹਿੰਦੀ ਹੈ ਵੀ ਹਾਂ $1,000 ਕੋਈ ਗੱਲ ਨਹੀਂ ਮੈਂ ਦੇ ਸਕਦਾ। ਕਿਸੇ ਦੀ 10,000 ਵੀ ਕਹਿੰਦੀ ਹੈ ਵੀ ਮੈਂ ਦੇ ਜੇਬ ਕਹਿੰਦੀ ਹੈ ਵੀ ਦੇ ਸਕਦਾ ਤੂੰ ਦਸਵੰਧ ਤੇਰਾ ਇੰਨਾ ਕੁ ਬਣਦਾ ਅਤੇ ਕਿਸ਼ਤਾਂ ਕੁਸ਼ਤਾਂ ਆਪਣਾ ਹਿਸਾਬ ਕਿਤਾਬ ਕਰਦਾ। ਪਰ ਇੱਕ ਬੰਦਾ ਕਹਿੰਦਾ ਵੀ ਯਾਰ ਉਹਨੇ ਦੱਸ ਦਿੱਤਾ ਹੈ ਅਤੇ ਮੈਂ ਥੱਲੇ ਹੁਣ ਕਿਵੇਂ ਰਹਿ ਜਾਂ, ਉਹਦੇ ਹੰਕਾਰ ਨੇ ਇੱਥੇ ਵੀ ਆ ਜਾਣਾ ਮੈਂ ਥੱਲੇ ਨਹੀਂ ਰਹਿ ਸਕਦਾ, ਅੱਗੇ ਤੋਂ ਅੱਗੇ ਕਰੀਏ, ਨਾਮ ਸਾਡਾ ਬਣੇ, ਸਾਡਾ ਅਨਾਊਂਸ ਹੋਵੇ, ਨਾਮ ਕਿਤੇ ਨਾ ਕਿਤੇ ਲਿਖਿਆ ਜਾਵੇ, ਕਿਤੇ ਮੈਨੂੰ ਵੀ ਸਰੋਪਾ ਮਿਲ ਜਾਏ, ਮੇਰੀ ਵੀ ਬੱਲੇ ਬੱਲੇ ਹੋਵੇ। ਭਾਵ ਕਿ ਇਹ ਸਾਡੀ ਬੜੀ ਵੱਡੀ ਪ੍ਰੋਬਲਮ ਹੈ, ਇਹ ਹੰਕਾਰ ਇੱਥੇ ਬੈਠਿਆਂ ਵੀ ਸਾਡੇ ਸਿਰ 'ਤੇ ਚੜ ਜਾਂਦਾ। ਇਹ ਨਹੀਂ ਵੇਖਦਾ ਵੀ ਇਹਨੇ ਗਾਤਰੇ ਕਿਰਪਾਨਾਂ ਪਾਈਆਂ ਅਤੇ ਇਹ ਵੀ ਅੰਮ੍ਰਿਤਧਾਰੀ ਹੋ ਗਿਆ। ਇਹ ਤਾਂ ਜੇ ਤੂੰ ਚੜ੍ਹਨ ਨਹੀਂ ਦਏਗਾ ਤਾਂ ਨਹੀਂ ਚੜ੍ਹ ਸਕਦਾ। ਜੇ ਤੈਨੂੰ ਸਮਝ ਹੋਈ, ਆਪਾਂ ਅੱਗੇ ਜਦੋਂ ਸਾਰੀ ਗੱਲ ਸਮਝਦੇ ਹਾਂ ਨਾ ਵੀ ਭਾਵ ਇਹ ਜਿਹੜੇ ਪੰਜ ਹੈ ਇਹ ਹਾਵੀ ਹੁੰਦੇ ਆ ਸਾਡੇ 'ਤੇ। ਕਦੇ ਕਦੇ ਅਸੀਂ ਕੰਮ ਹੀ ਹੋ ਕੇ ਸੋਚਦੇ ਹੁੰਦੇ ਹਾਂ, ਸਾਡੇ ਡਿਸੀਜ਼ਨ ਹੈ ਜਿਹੜੇ ਕੰਮ ਹਾਵੀ ਹੋਇਆ ਹੁੰਦਾ, ਫਿਰ ਅਸੀਂ ਲਾਈਫ ਦੇ ਡਿਸੀਜ਼ਨ ਲੈਂਦੇ ਹਾਂ। ਕਦੇ ਕਦੇ ਸਾਡੇ ਉੱਤੇ ਕ੍ਰੋਧ ਹਾਵੀ ਹੋਇਆ ਹੁੰਦਾ ਅਤੇ ਅਸੀਂ ਕ੍ਰੋਧ ਵਿੱਚ ਆ ਕੇ ਆਪਣੇ ਡਿਸੀਜ਼ਨ ਲੈਂਦੇ ਹਾਂ। ਧਿਆਨ ਰੱਖਿਓ, ਕਦੇ ਕਦੇ ਸਾਡੇ 'ਤੇ ਲੋਭ ਹਾਵੀ ਹੋਇਆ ਹੁੰਦਾ, ਅਸੀਂ ਆਪਣੀ ਜ਼ਿੰਦਗੀ ਦੇ ਡਿਸੀਜ਼ਨ ਲੋਭ ਵਿੱਚ ਆ ਕੇ ਲੈਂਦੇ ਹਾਂ। ਕਦੇ ਕਦੇ ਸਾਡੇ 'ਤੇ ਮੋਹ ਹਾਵੀ ਹੋਇਆ ਹੁੰਦਾ, ਕਦੇ ਕਦੇ ਹੰਕਾਰ ਹਾਵੀ ਹੋਇਆ ਹੁੰਦਾ। ਇਹ ਪੰਜੇ ਜਿਸ ਵੇਲੇ ਸਾਡੇ 'ਤੇ ਹਾਵੀ ਹੋਏ ਹੋਣ, ਇਹ ਸਾਡੇ ਦਿਮਾਗ ਨੂੰ ਚੱਲਣ ਨਹੀਂ ਦਿੰਦੇ, ਸੋਚਣ ਨਹੀਂ ਦਿੰਦੇ, ਫਿਰ ਸਾਡੇ ਡਿਸੀਜ਼ਨ ਸਾਰੇ ਗਲਤ ਹੁੰਦੇ। ਸਾਡੇ ਕੋਲ ਚਾਹੀਦੀ ਹੈ ਵਿਵੇਕ ਬੁੱਧ, ਵਿਚਾਰਵਾਨ ਬੁੱਧੀ, ਅਕਲ ਚਾਹੀਦੀ ਹੈ, ਇੰਨੀ ਕੁ ਸਮਝ ਹੋਵੇ ਵੀ ਕਾਮ ਕਿੰਨਾ ਕੁ ਚਾਹੀਦਾ, ਕਿੱਥੇ ਚਾਹੀਦਾ, ਇਹਨੂੰ ਕੰਟਰੋਲ 'ਚ ਰੱਖ ਸਕੀਏ, ਇਹ ਹਾਵੀ ਨਾ ਹੋ ਜਾਏ, ਸਿਰ 'ਤੇ ਨਾ ਚੜ੍ਹ ਜਾਏ। ਕ੍ਰੋਧ ਹੈ ਜਿਹੜਾ ਇਹ ਸਿਰ 'ਤੇ ਨਾ ਚੜ੍ਹ ਜਾਏ। ਤਾਂ ਮੈਂ ਜਿਹੜੀ ਬੇਨਤੀ ਕਰਦਾ ਸੀ ਨਾ ਵੀ ਇਹ ਹੈ ਐਨਰਜੀ ਕੁਦਰਤ ਦੇ ਵਿੱਚ, ਇੱਥੇ ਮਾੜਾ ਕੋਈ ਵੀ ਚੀਜ਼ ਮਾੜੀ ਨਹੀਂ ਪੈਦਾ ਹੋਈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੁਦਰਤੀ ਹੈ, ਸਾਰਿਆਂ 'ਚ ਹੀ ਹੁੰਦਾ, ਹੋਣਾ ਵੀ ਚਾਹੀਦਾ। ਇਹ ਪੰਜੇ ਚੀਜ਼ਾਂ ਇੱਕ ਐਨਰਜੀ ਹੈ ਬਸ, ਇਹ ਮਾੜੀਆਂ ਨਹੀਂ, ਪਰ ਜਦੋਂ ਇਹ ਹਾਵੀ ਹੁੰਦੀਆਂ ਫਿਰ ਮਾੜੀਆਂ, ਆਊਟ ਆਫ ਕੰਟਰੋਲ ਹੋ ਜਾਂਦਾ ਜਦੋਂ ਉਦੋਂ ਇਹ ਖਤਰਨਾਕ ਹੈ। ਜੇ ਸਾਨੂੰ ਕੰਟਰੋਲ 'ਚ ਕਰ ਲੈਣ ਫਿਰ ਨੁਕਸਾਨ ਹੈ, ਪਰ ਜੇ ਸਾਡੇ ਕੰਟਰੋਲ 'ਚ ਰਹਿਣ ਫਿਰ ਇਹ ਪੰਜੇ ਠੀਕ ਨੇ। ਬਸ ਇੱਦਾਂ ਕਹਿ ਲਓ ਵੀ ਗਿਆਨੀ ਦੇ ਹੱਥ 'ਚ ਆ ਗਏ ਤੇ ਗੁਣ ਨੇ, ਅਗਿਆਨੀ ਦੇ ਹੱਥ 'ਚ ਆ ਗਏ ਤੇ ਔਗੁਣ ਨੇ। ਵੱਡੀ ਚੀਜ਼ ਕੀ ਹੈ ਫਿਰ? ਗਿਆਨ। ਵੱਡੀ ਚੀਜ਼ ਹੈ ਗੁਰੂ, ਵੱਡੀ ਚੀਜ਼ ਹੈ ਨੌਲੇਜ, ਵੱਡੀ ਚੀਜ਼ ਹੈ ਤੇਰੀ ਕੋਮਨ ਸੈਂਸ। ਕੋਮਨ ਸੈਂਸ ਹੋਵੇ ਜਿਹੜੇ ਬੰਦੇ ਕੋਲ, ਆ ਜਾਏ ਕਾਮ ਕੰਟਰੋਲ 'ਚ। ਕੋਮਨ ਸੈਂਸ ਅਕਲ ਵਾਲੇ ਬੰਦੇ ਕੋਲ ਗੁੱਸਾ ਹੈ, ਉਹਨੇ ਉਹਦਾ ਗੁੱਸਾ ਕੰਟਰੋਲ 'ਚ, ਹਾਵੀ ਨਹੀਂ ਹੁੰਦਾ। ਹੁਣ ਵੇਖੋ, ਮੈਂ ਇੰਡੀਆ ਕਈ ਵਾਰੀ ਇਹ ਐਗਜ਼ੈਂਪਲ ਦਿੰਦਾ ਹੁੰਦਾ, ਤੁਹਾਡੇ 'ਚ ਵੀ ਹੋ ਸਕਦਾ ਕਿਸੇ ਬੰਦੇ ਨਾਲ ਇੱਦਾਂ ਜ਼ਿੰਦਗੀ 'ਚ ਹੋਇਆ ਹੋਵੇ। ਇੱਕ ਬੰਦਾ ਕਹਿੰਦਾ ਹੈ, ਟਰੱਕ ਚਲਾਉਂਦਾ ਹੈ, ਮਾਲਕ ਨਾਲ ਬਣਦੀ ਨਹੀਂ, ਉਹਨੇ ਧੱਕੇ ਮਾਰ ਕੇ ਚਲੋ ਕੱਢਤਾ, ਕੋਈ ਗਲਤੀ ਕੀਤੀ ਜਾਂ ਨਹੀਂ ਕੀਤੀ। ਉਹ ਕਹਿੰਦਾ ਤੂੰ ਨਹੀਂ ਕਾਮਯਾਬ ਹੋ ਸਕਦਾ, ਤੂੰ ਮੇਰੇ ਸਿਰ 'ਤੇ ਹੀ ਹੈ, ਮੈਂ ਹੀ ਤੈਨੂੰ ਇੱਥੇ ਤੱਕ ਲੈ ਆਇਆ, ਤੂੰ ਨਹੀਂ ਆ ਸਕਦਾ। ਹੁਣ ਵੇਖੋ, ਜਦੋਂ ਉਹਨੇ ਇੱਦਾਂ ਬੋਲਿਆ ਤੇ ਇੱਕ ਬੰਦੇ ਨੂੰ ਲੱਗਾ ਗੁੱਸਾ ਵੀ ਇਹ ਕੌਣ ਹੁੰਦਾ ਜੀ ਮੈਨੂੰ ਇਹ ਕਹਿਣ ਵਾਲਾ। ਉਹਨੇ ਅੱਗੋਂ ਹੋਰ ਗੁੱਸੇ 'ਚ ਬੋਲਿਆ, ਮਾਲਕ ਨੇ 4 ਗਾਲਾਂ ਕੱਢਤੀਆਂ ਤੇ ਡਰਾਈਵਰ ਨੇ ਗੁੱਸੇ ਦੇ ਵਿੱਚ ਆ ਕੇ ਉਹਦੇ ਸਿਰ ਵਿੱਚ ਕੁਛ ਮਾਰ ਦਿੱਤਾ ਤੇ ਉਦੋਂ ਬਾਅਦ ਪੁਲਿਸ ਫੜ ਕੇ ਲੈ ਗਈ, ਹੁਣ ਜੇਲ੍ਹ ਵਿੱਚ ਬੈਠਾ। ਪਰ ਇੱਕ ਬੰਦੇ ਨੂੰ ਜਦੋਂ ਮਾਲਕ ਨੇ ਗੁੱਸੇ 'ਚ ਕਿਹਾ ਤੂੰ ਕੀ ਬਣ ਜਾਏਗਾ, ਮੈਂ ਤੈਨੂੰ ਇੱਥੇ ਤੱਕ ਲੈ ਕੇ ਆਇਆ, ਗੁੱਸਾ ਤਾਂ ਬਹੁਤ ਚੜਿਆ ਪਰ ਆਪਣੇ ਅੰਦਰ ਰੱਖ ਲਿਆ, ਕਹਿੰਦਾ ਕੋਈ ਨਹੀਂ ਮੈਂ ਤੈਨੂੰ ਕਦੇ ਮੈਂ ਵੀ ਮਾਲਕ ਬਣ ਕੇ ਵਿਖਾਵਾਂਗਾ, ਕਦੇ ਮੈਂ ਵੀ ਤੈਨੂੰ ਕਰਕੇ ਵਿਖਾਵਾਂ। ਉਹ ਗੁੱਸਾ ਤਾਂ ਸੀ ਪਰ ਜਦੋਂ ਗਿਆਨੀ ਕੋਲ ਆਇਆ, ਕੋਮਨ ਸੈਂਸ ਵਾਲੇ ਕੋਲ ਆਇਆ, ਅਕਲ ਵਾਲੇ ਕੋਲ ਆਇਆ, ਕਹਿੰਦਾ ਇਹਨੂੰ ਗੁੱਸਾ ਜਿਹੜਾ ਹੈ ਨਾ ਇੱਦਾਂ ਨਹੀਂ ਵੀ ਹੁਣ ਇੱਥੇ ਮੇਰੇ ਸਿਰ 'ਚ ਮਾਰਾਂ ਕੁਛ ਅਤੇ ਮੈਨੂੰ ਫੜ ਕੇ ਲੈ ਜਾਣ, ਹੈ ਗੁੱਸਾ ਪਰ ਇਹਨੂੰ ਕੰਟਰੋਲ 'ਚ ਕਿਵੇਂ ਰੱਖਣਾ। ਉਹਨੇ ਉਹ ਗੁੱਸਾ ਅੰਦਰ ਰੱਖਿਆ ਅਤੇ ਉਹੀ ਗੁੱਸੇ ਨੂੰ ਵੀਰ ਰਸ ਬਣਾ ਕੇ ਉਹਨੇ ਕੰਮ ਕੀਤਾ, ਮਿਹਨਤ ਕੀਤੀ। ਅਕਲ ਵਾਲੇ ਕੋਲ ਸੀ ਨਾ ਗੁੱਸਾ ਅਤੇ 10-15 ਸਾਲਾਂ ਵਿੱਚ ਉਦੋਂ ਵੀ ਵੱਡਾ ਟਰੈਕਿੰਗ ਦਾ ਬਿਜ਼ਨਸ ਖੜਾ ਕਰ ਦਿੱਤਾ। ਕਿਉਂ? ਕਿਉਂਕਿ ਸਮਝ ਵਾਲਾ ਸੀ, ਗੁੱਸਾ ਤਾਂ ਲੱਗਿਆ ਪਰ ਕਹਿੰਦੇ ਹੁਣ ਤੈਨੂੰ ਵਿਖਾਊ ਮੈਂ ਕਰਕੇ। ਕਈ ਬੰਦੇ ਇੰਡੀਆ ਵਿੱਚ ਤੁਸੀਂ ਵੇਖੇ ਹੋਣਗੇ, 13 ਨਹੀਂ ਬਣ ਸਕਦਾ ਕੁਛ, ਅਤੇ ਬੱਚੇ ਕਹਿੰਦੇ ਕੋਈ ਨਹੀਂ ਫਿਰ ਹੁਣ ਪੜ੍ਹਾਂਗੇ, ਤੈਨੂੰ ਵਿਦੇਸ਼ ਜਾ ਕੇ ਸੈਟਲ ਹੋ ਕੇ ਵਿਖਾਵਾਂਗੇ ਅਤੇ ਵਿਖਾਇਆ। ਇਹ ਕੀ ਹੈ? ਇਹ ਵੀ ਗੁੱਸਾ ਹੀ ਹੈ ਪਰ ਗੁੱਸਾ ਕੰਟਰੋਲ, ਗੁੱਸਾ ਗਿਆਨੀ ਕੋਲ ਆਇਆ, ਸਮਝਦਾਰ ਕੋਲ ਆਇਆ, ਉਹਦਾ ਸਿਰ ਨਹੀਂ ਪਾੜਿਆ, ਉਹ ਗੁੱਸਾ ਅੰਦਰ ਰੱਖਿਆ ਅਤੇ ਵੇਖੋ ਅੱਜ ਕਿੱਥੇ ਪਹੁੰਚ ਗਿਆ। ਮਾੜਾ ਥੋੜ੍ਹਾ ਗੁੱਸਾ, ਜੇ ਕਹੀਏ ਵੀ ਪੰਜੇ ਮਾੜੇ ਹੈ, ਨਹੀਂ ਉਦੋਂ ਮਾੜੇ ਆ ਜਦੋਂ ਤੈਨੂੰ ਕੰਟਰੋਲ ਕਰਦੇ ਆ, ਜਦੋਂ ਤੇਰੇ ਕੰਟਰੋਲ 'ਚ ਫਿਰ ਤਾਂ ਗੁਣ ਹੈ, ਫਿਰ ਤਾਂ ਐਨਰਜੀ ਹੈ, ਇਹਦੀ ਤਾਂ ਲੋੜ ਹੈ, ਇਹਦੇ ਬਿਨਾਂ ਤਾਂ ਕੁਛ ਵੀ ਨਹੀਂ ਹੋਣਾ। ਇਹ ਜਦੋਂ ਕੰਟਰੋਲ ਕਰਨਗੇ ਉਦੋਂ ਅਸੀਂ ਉਦੋਂ ਸਾਡੇ ਲਈ ਖਤਰਨਾਕ ਨੇ, ਕੁਛ ਵੀ ਨਹੀਂ ਮਾੜਾ। ਮੈਂ ਸਪਸ਼ਟ ਕਹਿੰਦੇ ਆ, ਕੁਛ ਵੀ ਨਹੀਂ ਮਾੜਾ। ਮਾੜਾ ਉਦੋਂ ਹੈ ਜਦੋਂ ਹਾਵੀ ਹੋ ਜਾਂਦਾ ਹੈ। ਮੈਂ ਕਹਿੰਦਾ ਜਿੱਦਣ ਸਮਝਦਾਰਾਂ ਦੇ ਕੋਲ ਸ਼ਰਾਬ ਵੀ ਆਈ, ਉਹਨਾਂ ਨੇ ਵੀ ਦਵਾਈ 'ਚ ਪਾ ਲਈ। ਅਲਕੋਹਲ ਜਿੱਦਣ ਸਮਝਦਾਰ ਦੇ ਹੱਥ 'ਚ ਆਈ ਅਤੇ ਉਹਨੇ ਇਹਦੀ ਵਰਤੋਂ ਕਿਵੇਂ ਕੀਤੀ, ਦਵਾਈਆਂ ਵਿੱਚ ਵੀ ਪਾ ਦਿੱਤੀ। ਅਲਕੋਹਲ ਕਈ ਦਵਾਈਆਂ 'ਚ ਪੈਂਦੀ ਹੈ। ਜਦੋਂ ਮੂਰਖ ਕੋਲ ਆਈ ਉਦੋਂ ਫਿਰ ਕੀ ਬਣਿਆ? ਹਰ ਚੀਜ਼ ਹੈ ਨਾ ਜਿਹੜੀ, ਇਹਦਾ ਮਤਲਬ ਕੁਛ ਵੀ ਗਲਤ ਜਾਂ ਮਾੜਾ ਹੈ ਨਹੀਂ, ਗਿਆਨ ਚਾਹੀਦਾ ਬਸ, ਉਹਨੂੰ ਵਰਤਣਾ ਕਿੱਦਾਂ। ਸਭ ਤੋਂ ਵੱਡੀ ਚੀਜ਼ ਹੈ ਗਿਆਨ, ਸਭ ਤੋਂ ਵੱਡੀ ਚੀਜ਼ ਹੈ ਅਕਲ। ਅਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਬਣਾਉਂਦੇ ਹੈ? ਗਿਆਨੀ, ਗਿਆਨੀ ਸਮਝਦਾਰ। ਬਾਕੀ ਤਾਂ ਤੂੰ ਆਪੇ ਹੀ ਸਮਝ, ਕਾਮ ਤੇਰੇ ਆਪੇ ਕੰਟਰੋਲ 'ਚ ਹੋ ਜਾਣਾ। ਅਕਲ ਹੋਵੇਗੀ ਜਦੋਂ ਤੈਨੂੰ ਸਮਝ ਹੋਈ, ਤੈਨੂੰ ਇਹ ਪੰਜੇ ਤੇ ਆਪੇ ਹੀ। ਪਰ ਹਾਂ, ਇਹ ਜ਼ਰੂਰ ਤਰਲਾ ਲੈਣਾ ਸਿੱਖ ਵੀ ਮੇਰੇ ਰੱਬ ਜੀ ਮੈਨੂੰ ਤੰਗ ਬਹੁਤ ਕਰਦੇ ਆ, ਇਹ ਮੇਰੇ ਹਾਵੀ ਹੈ ਮੇਰੇ ਤੇ। ਪਹਿਲਾਂ ਤੇ ਪਤਾ ਤੇ ਲੱਗੇ, ਕਈ ਬੰਦਿਆਂ ਨੂੰ ਗੁੱਸਾ ਆਉਂਦਾ ਹੈ, 100 ਵਾਰੀ ਛਿੱਤਰ ਖਾ ਲਿਆ ਉਹਨਾਂ ਨੂੰ, ਫਿਰ ਵੀ ਨਹੀਂ ਪਤਾ ਲੱਗਦਾ ਵੀ ਗੁੱਸਾ ਮੇਰੇ ਤੇ ਹਾਵੀ ਹੈ। ਕਈ ਬੰਦਿਆਂ ਨੂੰ ਪਤਾ ਲੱਗਦਾ ਕਿ ਮੈਨੂੰ ਜਦੋਂ ਕੋਈ ਬੰਦਾ ਮੇਰੀ ਚਾਪਲੂਸੀ ਕਰਦਾ, ਮੇਰੀ ਸਿਫਤ ਕਰਦਾ, ਮੈਂ ਹੰਕਾਰ ਨੂੰ ਮੇਰੇ ਨੂੰ ਪੱਠੇ ਪਾਉਂਦਾ, ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਹੰਕਾਰੀ ਹਾਂ। ਕਈ ਬੰਦਿਆਂ ਨੂੰ ਕਿੱਥੇ ਪਤਾ ਲੱਗਦਾ ਵੀ ਮੇਰਾ ਕਾਮ ਕਦੋਂ ਮੇਰੇ ਸਿਰ 'ਤੇ ਚੜ੍ਹਦਾ? ਉਹ ਬੰਦੇ ਨੂੰ ਲੱਗੀ ਜਾਂਦਾ ਮੈਂ ਠੀਕ ਹਾਂ, ਪਰ ਇਹ ਸਾਨੂੰ ਵੇਖਣਾ ਪੈਣਾ, ਬੜੀ ਬਰੀਕੀ ਨਾਲ ਅਵੇਅਰ ਹੋ ਕੇ ਜਾਗ ਕੇ ਵੇਖਣਾ ਪੈਣਾ ਵੀ ਇਹ ਕਿਵੇਂ ਕਿਵੇਂ ਤੰਗ ਕਰਦੇ ਆ ਸਾਨੂੰ। ਜਿਹੜਾ ਮਾਰ ਦਾ ਵਚਨ ਹੈ ਨਾ ਵੀ ਜਾਗ ਲੈ ਹੋ ਰੇ ਮਨਾ, ਅਵੇਅਰ ਹੋ ਕੇ ਰਹਿ, ਵੀ ਚੇਤਾ ਰੱਖੀ ਵੀ ਸਿਰ 'ਤੇ ਨਾ ਚੜ੍ਹ ਜਾਣ, ਬਹੁਤ ਨੁਕਸਾਨ ਕਰਦੇ ਆ, ਬਹੁਤ ਨੁਕਸਾਨ ਕਰਦੇ ਆ ਸਾਡਾ। ਬਹੁਤ ਬਰੀਕੀ ਨਾਲ ਧਿਆਨ ਨਾਲ ਸਮਝਿਓ ਮੇਰਿਓ ਵੀਰੋ, ਭਾਈਓ, ਮੇਰਿਓ ਭੈਣੋ, ਵੀ ਅਸੀਂ ਨਾ ਜੇ ਕਿਤੇ ਇਹਨਾਂ ਨੁਕਤਿਆਂ ਨੂੰ ਆਰਾਮ ਨਾਲ ਹੌਲੀ ਹੌਲੀ ਸਮਝੀਏ, ਉਦੋਂ ਬਾਅਦ ਨਾ ਗੱਲਾਂ ਸੁਣਨ ਵਾਲੀਆਂ ਨਹੀਂ ਸਟੇਜ 'ਤੇ ਆਪਾਂ ਕਰੀ ਜਾਂਦੇ ਹਾਂ, ਸਾਨੂੰ ਆਪਣੇ ਆਪ ਨੂੰ ਬਰੀਕੀ ਨਾਲ ਵੇਖਣਾ ਪੈਣਾ, ਆਪਣੇ ਸੁਭਾਅ ਨੂੰ ਵੇਖਣਾ ਪੈਣਾ ਵੀ ਇਹ ਪੰਜੇ ਮੇਰੇ ਤੋਂ ਆਊਟ ਆਫ ਕੰਟਰੋਲ ਹੈ, ਮੇਰੇ 'ਤੇ ਕੰਟਰੋਲ ਰਹਿੰਦਾ ਨਹੀਂ। ਇਹ ਪੰਜ ਨੇ ਉਦੋਂ ਔਗਣ ਹੈ ਜਦੋਂ ਸਿਰ 'ਤੇ ਚੜ੍ਹ ਜਾਂਦੇ ਆ, ਜਦੋਂ ਹਾਵੀ ਹੋ ਜਾਂਦੇ, ਜਦੋਂ ਇਹ ਚਲਾਉਂਦੇ ਆ, ਮੇਰੇ ਫੈਸਲੇ ਇਹ ਲੈਣ ਲੱਗ ਪੈਂਦੇ ਆ, ਗਲਤ ਫੈਸਲੇ ਫਿਰ ਸਾਰੇ। ਕਾਮ ਤੋਂ ਪ੍ਰੇਰਿਤ ਫੈਸਲੇ ਕਿੱਦਾਂ ਦੇ ਹੋਣਗੇ? ਗਲਤ ਹੀ ਹੋਣਗੇ। ਗੁੱਸੇ 'ਚ ਲਏ ਫੈਸਲੇ ਗਲਤ ਹੀ ਹੋਣਗੇ। ਲੋਭ 'ਚ ਲਏ ਫੈਸਲੇ, ਮੋਹ 'ਚ ਲੈ ਕੇ ਫੈਸਲੇ, ਲੋਭ ਦੇ ਵਿੱਚ ਲੈ ਲੈ ਫੈਸਲਾ, ਮੈਂ ਤਾਂ 22 ਘੰਟੇ ਕੰਮ ਕਰਨਾ, ਲਾਲਚ ਵਿੱਚ ਆ ਕੇ ਲੈ ਲੈ ਫੈਸਲਾ, ਜ਼ਿੰਦਗੀ ਖਰਾਬ ਹੋ ਗਈ। ਮੋਹ 'ਚ ਲਏ ਫੈਸਲੇ ਕਿੱਦਾਂ ਦੇ ਹੋਣਗੇ? ਇਸੇ ਤਰ੍ਹਾਂ ਹੰਕਾਰ ਵਿੱਚ ਲਏ ਫੈਸਲੇ, ਸਭ ਇਹ ਸਭ ਖਤਰਨਾਕ ਹੈ। ਤਾਂ ਕਰਕੇ ਆਪਾਂ ਕਿਤੇ ਨਾ ਇਹ ਬੇਨਤੀ ਕਰਨੀ ਸਿੱਖੀਏ। ਜਦੋਂ ਆਪਾਂ ਸ਼ੁਰੂ 'ਚ ਸ਼ਬਦ ਪੜਿਆ, ਹੁਣ ਆਪਾਂ ਪੜ੍ਹਦੇ ਰਾਖ ਪਿਤਾ प्रभ मेरे मोहे निर्गुण सब गुण तेरे मेरे को औगुण है। असी ये सारे मन के चलीए हुण वेखो शब्द आपां सारिआं ने गा लैणा आनंद भी आउंदा शब्द जदों इदां पढ़िया जांदा स्वाद जिहा बड़ा आउंदा ट्यून दा रस है वॉइस टोन दा रस भी है ट्यून दा भी है टोन दा भी है लगता है थोड़ा चिर घंटा दो घंटे पर एक बंदा कहिंदा मोहे निर्गुण मैं मेरे कोल औगुण ने ते मेरे रब जी तेरे कोल सारे गुण ने जिहड़े जिहड़ा ये टॉपिक है ना भी औगुण ने मेरे कोल भी मेरे मेनू पता नहीं लगता मेरे ते हावी हुंदे है मेनू चसके हैगे है भैड़े अखी वेखना रजियां बहु रंग तमाशे ये चस्का है सादी जीव ना रजियां कर भोग बिलासे जीव दा चस्का मेनू है नक ना रजा वास लै दुर्गंध सवासे ये सानू समझना पैना रज ना कोई जीविया पूड़े परवासे पीर मरीदा बिरहड़ी सच्ची रह रासे बहुत बरीकी दे नाल बहुत बरीकी दे नाल अपने सुभा नू चेक करना पैना ते अपने आप नू जाग ले हो रे मना जाग ले हो कहां गाफल सोया आप शब्द चलो इदा सुन लो शब्द
जाग ले हो रे मना जाग ले हो कहां गाफल सोया कहां गाफल सोया कहां गाफल सोया कहां गाफल जाग ले हो रे मना जाग ले हो
ये है जागना अवेयरनेस हर वेले अवेयर रहना प्रेजेंट च रहना और चेक करते रहना अपने आप जाग के लोहन फिर सुन लो
मात पिता सुत बंद जन हित जास्यों की ना हित जास्यों की ना मात पिता सुत बंध जन हित जास्यों की ना हित जास्यों की ना जियो छूटे हो जब दे जाग ले हो जाग ले हो रे मना जाग ले हो जीवत लो व्यवहार है जग को तुम जानो जग को तुम जानो जीवत लो व्यवहार है जग को तुम जानो नानक हर गुण गाए ले सब सुखन समानो सब सुखन समानो सब सुखन समानो सब सुखन समानो जाग ले हो रे मना जाग ले
पढ़ो सारे
जाग ले हो रे मना जाग
ਵੇਖੋ ਜਿੰਨੀਆਂ ਪ੍ਰੋਬਲਮ ਸਾਡੀ ਜ਼ਿੰਦਗੀ ਦੀਆਂ ਜਿੰਨੀਆਂ ਮੁਸ਼ਕਲਾਂ ਕਈ ਕੁਛ ਨਹੀਂ ਸੀ ਹੋ ਸਕਦਾ ਜੇ ਕਿਤੇ ਸੁੱਤੀਆਂ ਹੀ ਗਲਤੀਆਂ ਹੋ ਜਾਂਦੀਆਂ ਬਸ ਪਤਾ ਹੀ ਨਹੀਂ ਲੱਗਾ ਬਹੁਤ ਬੰਦਿਆਂ ਨੂੰ ਪੁੱਛ ਲਓ ਕਹਿੰਦੇ ਪਤਾ ਹੀ ਨਹੀਂ ਲੱਗਾ ਗੁੱਸੇ 'ਚ ਹੀ ਫੈਸਲਾ ਲੈ ਲਿਆ ਕਾਮ ਕਦੋਂ ਸਿਰ 'ਤੇ ਚੜਿਆ ਹੋਇਆ ਸੀ ਪਤਾ ਹੀ ਨਹੀਂ ਲੱਗਾ ਗਲਤ ਹੋ ਗਿਆ ਬਸ ਘਰ ਉੱਜੜ ਗਿਆ ਮੇਰਾ ਸਾਰਾ ਟੱਬਰ 'ਚ ਫਰਕ ਪੈ ਗਿਆ ਪਰਿਵਾਰ ਅੱਡ ਅੱਡ ਹੋ ਗਿਆ ਖੇਰੂ ਖੇਰੂ ਹੋ ਗਿਆ ਮੇਰੇ ਤੇ ਕਾਮ ਕਦੋਂ ਚੜਿਆ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਗੁੱਸੇ ਚ ਗਲਤ ਫੈਸਲਾ ਲੈ ਲਿਆ ਮੈਂ ਲੋਭ ਦੇ ਵਿੱਚ ਪੈਸੇ ਇਕੱਠਾ ਕਰਦੇ ਰਹੇ ਹੁਣ ਦੋ ਚਾਰ ਮਿਲੀਅਨ ਤੇ ਹੈ ਪਰ ਹੋਰ ਕੁਛ ਵੀ ਨਹੀਂ ਮੇਰੇ ਪੈਸੇ ਗਲਤ ਫੈਸਲੇ ਲੈ ਲਏ ਇਹ ਚੀਜ਼ ਇਹ ਮੋਹ ਚ ਫਸ ਕੇ ਹੰਕਾਰ ਚ ਜਾ ਕੇ ਅਸੀਂ ਗਲਤ ਫੈਸਲੇ ਲੈਂਦੇ ਹਾਂ ਤੇ ਚੇਤਾ ਰੱਖਣਾ ਜੀ ਉਹ ਗਲਤ ਫੈਸਲਿਆਂ ਦਾ ਸਾਨੂੰ ਫਿਰ ਨਤੀਜੇ ਭੁਗਤਣੇ ਪੈਂਦੇ ਹੈ ਤਾਂ ਕਰਕੇ ਜਾਗੇ ਰਹੀਏ ਹਰ ਵੇਲੇ ਜਾਗੇ ਰਹੀਏ ਅਵੇਅਰ ਰਹੀਏ ਤੇ ਜਿਹੜਾ ਜਾਗਿਆ ਰਹਿੰਦਾ ਉਹ ਕਹਿੰਦੇ ਸਾਬਤ ਵਸਤ ਜਿਹੜੀ ਨਾ ਕੁਦਰਤ ਨੇ ਜਿੱਦਾਂ ਦਾ ਘੜਿਆ ਅਸੀਂ ਕੋਈ ਮਨੁੱਖ ਹੈ ਇੱਕ ਬੰਦਾ ਹੈ ਤੇ ਬੰਦਾ ਬਣਨ ਤੇ ਸਦੀਆਂ ਲੱਗੀਆਂ ਹਜ਼ਾਰਾਂ ਨਹੀਂ ਕਰੋੜਾਂ ਨਹੀਂ ਅਰਬਾਂ ਸਾਲ ਲੱਗੇ ਹੈ ਬੰਦਾ ਬਣਨ ਤੇ ਬੰਦਾ ਬਣਨ ਤੇ ਅਰਬਾਂ ਸਾਲ ਲੱਗੇ ਹੈ ਤੇ ਅਰਬਾਂ ਸਾਲਾਂ ਬਾਅਦ ਉਹ ਬੰਦਾ ਉਹ ਆਪਣੀ ਜੋ ਜੋ ਅਸਲੀ ਹੈ ਉਹਦੇ ਅੰਦਰ ਜੋ ਅਸਲ ਹੈ ਉਹ ਸਾਬਤ ਹੈ ਜਿਹੜੀ ਚੀਜ਼ ਉਹਨੂੰ ਖੇਰੂ ਖੇਰੂ ਕਰ ਲੈਂਦਾ ਤੇ ਆਪਣੇ ਆਪ ਦਾ ਰਸ ਪ੍ਰਾਪਤ ਨਹੀਂ ਕਰ ਸਕਦਾ ਖਿੜਿਆ ਰਹਿੰਦਾ ਤਾਂ ਕਰਕੇ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਹੈ ਸਾਬਤ ਵਸਤ ਉਹ ਆਪਣੀ ਲਹਿ ਕਹਿੰਦੇ ਆਪਣੀ ਖਜ਼ਾਨਾ ਜਿਹੜਾ ਉਹਨੂੰ ਸਾਬਤ ਮਿਲੇਗਾ ਜਿਹੜਾ ਅਵੇਅਰ ਰਹੇਗਾ ਜਿਹੜਾ ਸੌ ਜਾਏਗਾ ਫਿਰ ਜਦੋਂ ਆਪਾਂ ਇਹ ਸ਼ਬਦ ਸ਼ੁਰੂ ਤੋਂ ਪੜ੍ਹਦੇ ਹਾਂ ਨਾ ਇਸ ਗ੍ਰਹਿ ਮੈਂ ਕੋਈ ਜਾਗਤ ਕਹਿੰਦੇ ਸੌਂ ਗਈ ਹੈ ਜੀ ਰਸਨਾ ਸੌਂ ਗਈ ਅੱਖਾਂ ਸੌਂ ਗਈਆਂ ਕੰਨ ਸੌਂ ਗਏ ਮਨ ਸੌਂ ਗਿਆ ਕਹਿੰਦੇ ਸਾਰੇ ਗਿਆਨ ਇੰਦਰੇ ਸੁੱਤੇ ਪਏ ਹੈ ਤੇ ਫਿਰ ਆਹੀ ਹਾਲ ਹੋਣਾ ਸੀ ਕਹਿੰਦੇ ਅਵੇਅਰ ਨਹੀਂ ਰਿਹਾ ਗਲਤੀਆਂ ਹੀ ਗਲਤੀਆਂ ਕਰਦਾ ਹੈ ਸੁੱਤਾ ਹੋਣ ਕਰਕੇ ਸਾਰਾ ਕੁਛ ਹੀ ਗਲਤ ਹੋ ਰਿਹਾ ਇੱਕ ਵਾਰ ਸਾਰਾ ਸ਼ਬਦ ਸੁਣ
ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ
ਇਹ ਅੱਖਾਂ ਦੀ ਨੀਂਦ ਹੈ ਅੱਖਾਂ ਨੂੰ ਕਿਹੜੀ ਨੀਂਦ ਆਈ ਹੋਈ ਹੈ ਇਹ ਅੱਖਾਂ ਦੀ ਪਰਾਇਆ ਰੂਪ ਵੇਖਣਾ ਇਹ ਸੁੱਤੀਆਂ ਪਈਆਂ ਬਸ ਗਲਤੀ ਫੈਸਲੇ ਸਾਰੇ ਚਲੋ ਸਾਰਾ ਅਰਥ ਕਰਨ ਦੀ ਲੋੜ ਨਹੀਂ ਸਿੱਧਾ ਹੀ ਸਮਝ ਆ ਜਾਣਾ
ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਰ ਮਨ ਸੋਇਆ ਮਾਇਆ ਬਿਸਮਾਰ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਆਪਣੀ ਲਹਿ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ खबर ना जाती मुस्नहार पंच बटवारे
पंज ने बटवारे लुटन वाले पंज मुस्नहार पंच बटवारे
मुस्नहार पंच बटवारे सोने नगर परे
पल्ले कख नहीं छड़िया सुन्ना ही हो गया नगर अंदर कख नहीं रहा साढ़े सारा कुछ ही लुट के लै गए बिलकुल खाली खाली कई बंदे नहीं कहते सब कुछ है पर खाली खाली फील करते हैं यह लगता खाली खाली है कुछ अंदर वो खाली खाली दे लै गए सारा कुछ भरिया भरिया बाहर लगता पर अंदरों बंदा खाली खाली है क्योंकि अवेयर नहीं रहा गलत फैसले लए इस सिर ते चढ़ के फैसले कराते हैं जागया होया बंदा कॉमन सेंस वाला बंदा ज्ञानी अकल वाला वो इन्हां कंट्रोल च करके रखता लगामा पा के रखता बाहर नहीं जान दिंदा इन्हां तो कम लैंदा पंच दूत तुद वस कीते तेरी शरद तेरे प्रवासे पंच दुष्ट लै साधे साध लैंदे इन्हां नूं इन्हां पंजां नूं काबू करके रखता इन्हां दे काबू च थोड़ा हुंदा इन्हां नूं काबू करता पर वो कदों जदों अकल आवे समझ होवे ज्ञान होवे जदो जिसके सिर ऊपर तू स्वामी वो उस अकल आवे नॉलेज होवे समझ आले पासे नूं तुरे ते फिर ये कंट्रोल चाहुंदे है अज्ञानी लई औगण ते ज्ञानी लई गुण अज्ञानी लई दुश्मन ते ज्ञानी लई यही पंजे मित्र ज्ञानी लई मित्र अज्ञानी दे दुश्मन ਹੋਰ ਮਾੜੇ ਕੋਈ ਨਹੀਂ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਇੱਕ ਐਨਰਜੀ ਹੈ ਪਰ ਵਰਤਣੀ ਨਹੀਂ ਆਉਂਦੀ ਜੇ ਹੁਣ ਆਪਾਂ ਕਹੀ ਗਈਏ ਵੀ ਫੋਨ ਮਾੜੇ ਹੈ ਜੀ ਇੰਟਰਨੈਟ ਮਾੜਾ ਹੈ ਮੂਰਖਾਂ ਲਈ ਮਾੜਾ ਹੀ ਹੈ ਪਰ ਸਿਆਣਿਆਂ ਲਈ ਬੜਾ ਚੰਗਾ ਹਰ ਚੀਜ਼ ਨੂੰ ਗਲਤ ਬੰਦਿਆਂ ਦੇ ਹੱਥਾਂ 'ਚ ਆਉਂਦੀ ਹੈ ਤਾਂ ਫਿਰ ਮਾੜਾ ਹੀ ਹੈ ਉਹ ਜਹਾਜ਼ ਮਾਰੇ ਸੀ ਲਿਆ ਕੇ 9/11 ਹੋਇਆ ਸੀ ਅਤੇ ਜਹਾਜ਼ ਤਾਂ ਬੜੀ ਚੰਗੀ ਚੀਜ਼ ਹੈ ਨਾ ਪਰ ਜਿਹੜੇ ਬੰਦੇ ਨੇ ਗਲਤ ਵਰਤਣਾ ਉਹਦਾ ਕਿਆ ਹੋ ਸਕਦਾ ਤਾਂ ਕਰਕੇ ਕੁਛ ਵੀ ਮਾੜਾ ਨਹੀਂ ਵੀ ਇਹਨਾਂ ਤੋਂ ਪੰਜਾਂ ਤੋਂ ਬਚੋ ਇਹਨਾਂ ਤੋਂ ਬਚਣਾ ਹਾਂ ਜੇ ਸਿਰ ਤੇ ਚੜ੍ਹ ਗਏ ਤੇ ਬਚੋ ਫਿਰ ਜੇ ਇਹ ਹਾਵੀ ਹੋ ਗਏ ਸਾਡੇ ਤੇ ਤੇ ਇਹਦੇ ਲਈ ਛਾਨਣੀ ਲਾ ਬਹੁਤ ਬਰੀਕੀ ਬਰੀਕੀ ਨਾਲ ਸੋਚ ਇੱਕ ਇੱਕ ਥੋਟ ਵੇਖਣਾ ਪੈਣਾ ਆਪਣਾ ਵੀ ਕਾਹਦੇ ਚੋਂ ਨਿਕਲ ਰਿਹਾ ਯਾਰ ਮੇਰਾ ਆਹ ਵਿਚਾਰ ਕਿਤੇ ਮੇਰੇ ਦਿਮਾਗ ਤੇ ਮੇਰੇ ਬ੍ਰੇਨ ਤੇ ਕਿਤੇ ਕਾਮ ਹਾਵੀ ਤੇ ਨਹੀਂ ਹੋ ਰਿਹਾ ਕਿਸ ਤਰ੍ਹਾਂ ਦੀ ਪਰਸਨੈਲਿਟੀ ਆ ਮੈਂ ਪਰਸਨੈਲਿਟੀ ਉਹ ਨਹੀਂ ਲੋਕ ਮੈਨੂੰ ਕਿੱਦਾਂ ਦਾ ਸਮਝਦੇ ਆ ਤੁਸੀਂ ਮੇਰੇ ਹੁਣ ਮੈਂ ਇੱਥੇ ਬੈਠਾ ਤੁਸੀਂ ਮੈਨੂੰ ਕਿੱਦਾਂ ਦਾ ਸਮਝਦੇ ਆ ਇਹ ਨਹੀਂ ਮੇਰੀ ਪਰਸਨੈਲਿਟੀ ਕੀ ਹੈ ਮੈਨੂੰ ਆਪਣੇ ਆਪ ਨੂੰ ਪਤਾ ਵੀ ਮੇਰੀ ਅਸਲ ਪਰਸਨੈਲਿਟੀ ਕੀ ਹੈ ਮੇਰਾ ਸੁਭਾਅ ਕਿੱਦਾਂ ਦਾ ਮੇਰੇ ਵਿਚਾਰ ਕਿੱਦਾਂ ਦੇ ਆ ਮੇਰੇ ਵਿਚਾਰ ਕਿੱਦਾਂ ਦੇ ਆਉਂਦੇ ਆ ਕਿੱਦਾਂ ਦੇ ਖਿਆਲ ਆਉਂਦੇ ਮੇਰੇ ਅੰਦਰ ਉਹਦਾ ਤਾਂ ਮੈਨੂੰ ਪਤਾ ਨਾ ਅਤੇ ਉਹ ਬੜੀ ਬਰੀਕੀ ਨਾਲ ਆਪਣੇ ਆਪ ਨੂੰ ਵੇਖਣਾ ਪੈਣਾ ਜਾਗ ਕੇ ਆਪਣੇ ਆਪ ਨੂੰ ਵੇਖਣਾ ਫਿਰ ਉਹ ਉਹਦੇ ਤੇ ਕੰਟਰੋਲ ਹੋਣਾ ਅਗਲੀਆਂ ਪੰਕਤੀਆਂ ਚਲੋ ਸੁਣ ਲਓ ਹੈ
ਉਨ ਤੇ ਰੱਖੇ ਬਾਪ ਨਾ ਮਾਈ ਉਨ ਤੇ ਰੱਖੇ ਮੀਤ ਨਾ ਪਾਈ
ਮਿੱਤਰ ਭਰਾ ਬਾਪ ਮਾਂ ਜੇ ਕਹੀਏ ਵੀ ਜਦੋਂ ਹਾਵੀ ਹੋ ਜਾਂਦੇ ਨੇ ਬਚਾ ਲੈਣਗੇ ਨਹੀਂ ਉਦੋਂ ਤਾਂ ਬੰਦਾ ਮਾਂ ਪਿਓ ਨੂੰ ਛੱਡ ਜਾਂਦਾ ਮਿੱਤਰਾਂ ਨੂੰ ਛੱਡ ਜਾਂਦਾ ਭਰਾਵਾਂ ਨੂੰ ਛੱਡ ਜਾਂਦਾ ਇਹ ਜਦੋਂ ਹਾਵੀ ਹੋ ਜਾਂਦੇ ਆ ਫਿਰ ਤੇ ਕੁਛ ਵੀ ਨਹੀਂ ਦਿਸਦਾ ਇਹ ਜਦੋਂ ਹਾਵੀ ਹੁੰਦੇ ਆ ਨਾ ਪੰਜੇ ਫਿਰ ਤੇ ਦਿਸਦਾ ਹੀ ਕੁਛ ਨਹੀਂ ਪਾਈ ਤਾਂ ਕਰਕੇ ਜੇ ਕਹੀਏ ਨਾ ਵੀ ਮਾਂ ਪਿਓ ਬਚਾ ਲੈਣਗੇ ਮਿੱਤਰ ਭਰਾ ਬਚਾ ਲੈਣਗੇ ਇਹ ਪੰਜਿਆਂ ਤੋਂ ਤੇ ਤੈਨੂੰ ਬਚਣਾ ਪੈਣਾ ਇੱਕ ਗੱਲ ਚੇਤੇ ਰੱਖਿਓ ਜੀ ਅਵੇਅਰ ਹੋ ਕੇ ਇੱਕਦਮ ਕਹੀਏ ਨਾ ਵੀ ਬਚਣਾ ਹੈ ਤੇ ਫਿਰ ਟਾਈਮ ਨਹੀਂ ਲੱਗਣਾ ਤੇਰਾ ਫੈਸਲਾ ਤੇ ਕਿਰਪਾ ਨਾਲ ਦੀ ਨਾਲ ਆਪਣੇ ਆਪ ਜੇ ਦਿਸ ਜੇ ਵੀ ਆਹ ਉਗਣ ਹੈ ਲੈ ਮੈਂ ਅੱਜ ਤੋਂ ਛੱਡਣਾ ਹੈ ਮੇਰਾ ਉਸੇ ਵੇਲੇ ਜਿਹੜੀਆਂ ਤਰਲੇ ਗੁਰੂ ਸਾਹਿਬ ਦੱਸਦੇ ਆ ਬੇਨਤੀਆਂ ਕਰਨੀਆਂ ਦੱਸਦੇ ਆ ਉਹ ਕਹਿੰਦੇ ਬਸ ਤੇਰੀ ਤਿਆਰੀ ਹੋ ਗਈ ਹੁਣ ਅਸੀਂ ਇਹਦਾ ਸਵਾਲ ਕਰੀਏ ਉਹ ਕਿਰਪਾ ਕਰਦਾ ਹੈ ਕਿ ਨਹੀਂ ਕਰਦਾ ਤੁਸੀਂ ਇੱਦਾਂ ਬੇਨਤੀ ਕਰਨੀ ਦਿਲੋਂ ਆਪਾਂ ਜੇ ਕਹਿ ਲਈਏ ਤਾਂ ਫਿਰ ਤੇ ਕਰ ਹੀ ਦੇਣੀ ਉਹਨੇ ਜਿਵੇਂ ਕਿ ਰਾਖ ਲਿਹੋ ਹਮ ਤੇ ਹੋਰ ਸ਼ਬਦ ਸੁਣ ਲਈਏ ਇੱਕ ਆਨੰਦ ਬੜਾ ਆਉਂਦਾ ਮਾਹੌਲ ਬੜਾ ਵਧੀਆ ਲਓ ਇੱਕ ਸ਼ਬਦ ਹੋਰ
ਰਾਖ ਲਿਹੋ राख ले हो हम ते बिगड़ी राख ले हो हम ते बिगड़ी राख ले हो हम ते बिगड़ी राख ले हो हम ते बिगड़ी।
मैं बेनती करा जी एक ओ मेर करता है इस वाले पासे ना जाए वो ते है ही है सारे आ जिहड़ा इहदे इह शब्द दे विच जिहड़ी एक अंदरों आवाज निकलती है अंदरों जिहड़ा भाव है उहनूं फड़ीए जे असीं इत्थे पहुंच गए जीव तो आपां सारे गा लैंदे आ पर जे कहीए भी असीं इहनां ते इहनां दे झांसे च आ गए आ फस गए आ ते साडा अंदर इह गल कहेगा फिर जरूर मेहर हो जाएगी साथों विगड़ गई साथों गलती हो गई साथों भुल्लां हो गईआं पर हुंदीआं उदों ऐ जदों इह हावी हो जाए ਜਦੋਂ ਮੈਂ ਮੂਰਖ ਹਾਂ ਜਦੋਂ ਮੈਨੂੰ ਅਕਲ ਨਹੀਂ ਜਦੋਂ ਮੈਨੂੰ ਗਿਆਨ ਨਹੀਂ ਸੀ ਤੇ ਅੱਜ ਮੈਂ ਗਿਆਨ ਲੈਣ ਵਾਲੇ ਪਾਸੇ ਤੁਰਾਂ ਉਹ ਤੇ ਅੱਜ ਹੀ ਮੇਰ ਹੋ ਜਾਏ ਲਓ ਫਿਰ ਹੁਣ ਸੁਣਿਓ
ਰੱਖ ਲੈ ਹੋ ਹਮ ਤੇ ਬਿਗੜੀ ਰੱਖ ਲੈ ਹੋ ਹਮ ਤੇ ਬਿਗੜੀ ਰੱਖ ਲੈ ਹੋ हम ते बिगड़ी राख ले हो हम ते बिगड़ी सील धर्म जप भगत ना कीनी सील धर्म जप भगत ना कीनी हो अभिमान टे राख ले हो हम ते बिगड़ी राख ले हो हम ते बिगड़ी राख ले हो हम ते बिगड़ी।
मैं टेढ़ा ही तुरिया जी मैं गलती तुरिया हंकार में आके पुठे पासे तुरिया सही फैसला मैं जिंदगी दा कोई नहीं कीता अगे सुन
अमर जान सच्ची एह काया एह मिथ्या काची गगरी अमर जान सच्ची एह एह मिथ्या काची गगरी राख ले हो हम ते बिगड़ी राख ले हो हम ते बिगड़ी राख ले हो हम ते
ਮੈਂ ਤੇ ਸਰੀਰ ਨੂੰ ਹੀ ਸਾਂਭਦਾ ਰਿਹਾ ਮੈਂ ਸਰੀਰ ਨੂੰ ਏਦਾਂ ਮੰਨਿਆ ਵੀ ਇਹਨੇ ਕਿਹੜਾ ਖਤਮ ਹੋਣਾ ਹੈ ਮੈਂ ਸਰੀਰ ਨੂੰ ਏਦਾਂ ਸਾਂਭ ਕੇ ਰੱਖਿਆ ਵੀ ਇਹ ਕਾਇਆ ਨੇ ਕਿੱਧਰ ਜਾਣਾ ਪਰ ਕਹਿੰਦੇ ਹੈ ਇਹ ਕੱਚੀ ਕੱਚਾ ਘੜਾ ਹੀ ਸੀ ਇਹ ਜਿਵੇਂ ਕੱਚਾ ਘੜਾ ਖੁਰ ਹੀ ਜਾਂਦਾ ਖੁਰਦਾ ਖੁਰਦਾ ਇੱਕ ਦਿਨ ਖੁਰ ਗਿਆ ਹੈ ਕੱਚਾ ਘੜਾ ਹੀ ਸੀ ਭੁਲੇਖੇ ਜੀ ਰਿਹਾ ਹਾਂਜੀ
ਜਿਨ साध हम किए जिन है निवाज साज हम किए जिन है निवाज साज हम किए जिन है निवाज साज हम किए इस है विसार अबर लगरी राख ले हो हम ते बिगरी
داخلے ہو ہم تے بگڑیا راکھ لے ہو ہم تے بگڑی راکھ لے ہو ہم تے سندھک تو ہے سادھ نہیں کہیا 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 شر راکھ لے ہو ہم تے بگڑی راکھ لے ہو ہم تے بگڑی راکھ لے ہو ہم تے بگڑی راکھ لے ہو ہم تے
اج فیصلہ کر لو کئی فیصلے تسی کر لیں دے ہو اج کر لیے نا بھی آ کام اج تو نہیں کرنا وہ ہو جاتا پھر یہ سٹرونگ فیصلہ کرنا پینا جیڑا اتھے ہو گیا بھی بگڑ گئی پل ہو گئی ہو رہی ہے اس ایدے تے سٹریس جیڑا جور ہے اس گل تے دینا وہ تے تیاری بیٹھا اج چھڈ دیے ماڑا کام لو جی اج تو آ کام چھڈیا کرپا شروع ہی ہے وہ تے ہو ہی رہی سی بس سارا جور یہ شبد کے جن شبد نے اس تے لاؤنا بھی یہ بھاو میرے اندروں اٹھنا چاہیے اج بدل جائیے بس اپنے آپ کو سمجھا پڑنا گیان دین کا وشا نہیں گیان لین کا وشا ہے اپنے آپ کو سمجھا لیا اپنے آپ کو بدل گیا بس بدل گیا سارا سنسار بس یہ اپنے آپ کو یہ سیلف ٹاک کرنی پینی ہے اپنے آپ نال گل کرنی پینی آ جے تیاری ساڈی ہے تے کرپا کبیر صاحب والی بھی ہو سکتی ہے جے آ تیاری ہوئے کبیر صاحب والی بھی ہاں اسی آپ پلا کر رہے ہیں یہ ساڈے حاوی ہے نے میرے تے مینوں پتہ ہی نہیں لگا کدوں میرے سر تے بہ گئے بس یہ تیاری دی لوڑ ہے بس تے ستے پئے ہیں اسے کر کے لٹے گئے اویئر نے جڑے جڑے ہر ویلے جاگتے ہیں وہ پھر سابت پونجی ستگر سنگ سچا گیان ہے جنہ کو انہوں کی پونجی سابت ہے تو باقی تو لٹے گئے سی ککھ بھی نہیں رہا پلے ہوں میں جڑی بینتی کرتا سی بھی یہ جڑے پنج ہے بھائی انہوں کنٹرول میں رکھن واسطے گیان کی لوڑ ہے نالج کی لوڑ ہے سمجھ کی لوڑ ہے تو سمجھ کیویں مطلب ہوں آپ کیویں کریے بھی ہوں آپ گربانی دے ارتھ پڑھ لیے ود تو ود کتھا واچکاں نوں سن کے گیان لئیے پڑھ کے وچار کے بھی کچھ نہیں ہونا جنہاں چر اسی بہت دھیان نال اپنے آپ نوں بدلن دی کوشش نہیں کرتے جڑے پنج نے بھائی کئی پاٹھ پڑھن والیاں تے بھی حاوی ہو جاندے ہے تے پنج سارے جنہاں نوں گرو گرنتھ صاحب دے ارتھ آؤندے ہے انہاں تے بھی حاوی ہو جاندے ہے اے پنج انہوں نے بھی حاوی جی تو میں ارتھ پڑھن لگا دے اتنے گیانیاں دے بھی حاوی جنہوں نے اسی گیانی کہنے ہیں پر ایک اصلی گیانی ہوں ਜਿਹੜੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਮਝਾ ਲਿਆ ਹੈ। ਜੇ ਕਹੀਏ ਵੀ ਰੱਟੇ ਮਾਰਨਾ ਮੈਂ ਹੁਣ ਵੱਧ ਤੋਂ ਵੱਧ ਪਾਠ ਸਮਝ ਲਵਾਂ ਪੜ੍ਹ ਲਵਾਂ ਜਾਂ ਅਰਥ ਵੀ ਮੈਨੂੰ ਆਉਂਦੇ ਹੋਣ ਸਾਰੇ, ਪਰ ਗੁੱਸਾ ਫਿਰ ਵੀ ਆ ਜਾਂਦਾ। ਕੋਮਨ ਸੈਂਸ ਹੈ ਹੀ ਨਹੀਂ, ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਇਆ। ਪਰ ਸ਼ਬਦ ਮੈਂ 5000 ਸ਼ਬਦ ਵੀ ਯਾਦ ਕਰ ਲਾਂ, ਉੱਥੇ ਸ਼ਬਦ ਪਿਆ ਅਤੇ ਇੱਥੇ ਰੱਖ ਲਿਆ, ਬਸ ਸੇਵ ਕਰ ਲਿਆ, ਉੱਥੇ ਸੀ ਹੁਣ ਇੱਥੇ। ਪਰ ਜੇ ਪ੍ਰੈਕਟੀਕਲ ਨਹੀਂ ਕੀਤਾ, ਉਹਨੂੰ ਮੈਂ ਸਮਝਿਆ ਨਹੀਂ, ਤਾਂ ਫਿਰ ਕੋਈ ਲਾਭ ਨਹੀਂ ਹੋਣਾ। ਜੇ ਅਸੀਂ ਆਪਣੇ ਆਪ ਨੂੰ ਗਿਆਨੀ, ਜਿਹੜੇ ਪਾਠੀ ਹੈ, ਜਿਹੜੇ ਪਾਠ ਪੜ੍ਹਨ ਵਾਲੇ ਹੈ, ਜਾਂ ਜਿਹੜੇ ਬਾਣੀ ਨੂੰ ਵਿਚਾਰ ਵੀ ਲੈਂਦੇ ਹੈ, ਉਹਨਾਂ ਨੇ ਵੀ ਆਪਣੇ ਸੁਭਾਅ ਨੂੰ ਬਹੁਤ ਧਿਆਨ ਨਾਲ ਨਾ ਬਚਿਆ, ਫਿਰ ਵੀ ਕੋਈ ਫਾਇਦਾ ਨਹੀਂ ਹੋਣਾ। ਤਾਂ ਕਰਕੇ ਭਾਈ ਵਿਚਾਰਵਾਨ ਬੁੱਧੀ ਤਾਂ ਹੀ ਮਾਰਦੀ। ਕਹਿੰਦੇ ਪਾਠ ਪੜ੍ਹਿਓ, ਕਹਿੰਦੇ ਪਾਠ ਪੜ੍ਹ ਲਏ ਧਾਰਮਿਕ ਪੁਸਤਕਾਂ ਦੇ, ਕਹਿੰਦੇ ਕਈਆਂ ਨੇ ਕਿ ਵਿਚਾਰ ਵੀ ਕਰਨ ਲਈ ਪਾਠ ਪੜ੍ਹਿਓ, ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ। ਪੰਜਾਂ ਨਾਲੋਂ ਕਹਿੰਦੇ ਖੇੜਾ ਛੁੱਟਿਆ ਨਹੀਂ, ਅਧਿਕ ਅਹੰ ਬੁੱਧ ਵੱਧ, ਅੱਗੇ ਨਾਲੋਂ ਜ਼ਿਆਦਾ ਹੰਕਾਰੀ ਹੋ ਗਏ ਸਗੋ। ਪਿਆਰੇ ਇਹਨਾਂ ਵੇਲੇ ਮਿਲਣ ਨਾ ਜਾਈ, ਇਹ ਮੈਥਡ ਇਹ ਤਰੀਕੇ ਸਫਲ ਨਹੀਂ ਨੇ। ਜੇ ਕਹੀਏ ਵੀ ਇਹਨਾਂ ਤਰੀਕਿਆਂ ਨਾਲ ਬੰਦਾ ਨਹੀਂ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਬੜਾ ਇਹ ਲੋਕ ਇਹ ਕੰਮ ਕਰਦੇ ਵੇਖੇ, ਮੈਂ ਕੀ ਇਹ ਕਰਮ ਅਨੇਕਾਂ, ਇੱਦਾਂ ਦੇ ਕੰਮ ਕਰਦੇ ਬਹੁਤ ਵੇਖੇ ਆ ਲੋਕ, ਪਰ ਮੰਗਣਾ ਕੀ ਹੈ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਅਨੇਕਾਂ। ਸਾਨੂੰ ਵਿਚਾਰਵਾਨ ਬੁੱਧੀ ਦੇ ਵੀ ਆਹ ਗਲਤ ਹੈ ਆਹ ਠੀਕ ਹੈ, ਤੇ ਮੈਂ ਡਿਸਾਈਡ ਸਹੀ ਕਰ ਸਕਾਂ, ਮੈਂ ਫੈਸਲਾ ਸਹੀ ਲੈ ਸਕਾਂ। ਮੈਨੂੰ ਬਾਣੀ ਦੀ ਵਿਚਾਰ ਤੇ ਕਰਨੀ ਆਉਂਦੀ ਹੈ, ਪਰ ਮੇਰੇ ਫੈਸਲੇ ਕਾਮ ਤੋਂ ਪ੍ਰੇਰਿਤ ਨੇ। ਬਾਣੀ ਦੀ ਵਿਚਾਰ ਤੇ ਮੈਨੂੰ ਕਰਨੀ ਆਉਂਦੀ ਹੈ, ਪਰ ਮੇਰੇ ਫੈਸਲੇ ਗੁੱਸੇ ਤੇ ਕ੍ਰੋਧ ਤੋਂ ਪ੍ਰੇਰਿਤ ਨੇ। ਮੈਨੂੰ ਬਾਣੀ ਦੀ ਵਿਚਾਰ ਤੇ ਕਰਨੀ ਆਉਂਦੀ, ਪਰ ਮੇਰੀ ਜ਼ਿੰਦਗੀ ਦੇ ਡਿਸੀਜਨ ਲੋਭ ਚੋਂ ਨਿਕਲ ਰਹੇ ਹੈ। ਬਾਣੀ ਦੀ ਵਿਚਾਰ ਤੇ ਆਉਂਦੀ ਹੈ ਮੈਨੂੰ, ਪਰ ਮੇਰੇ ਡਿਸੀਜਨ ਮੋਹ ਚੋਂ ਨਿਕਲ ਰਹੇ ਹੈ, ਹੰਕਾਰ ਚੋਂ ਨਿਕਲ ਰਹੇ ਹੈ। ਮੇਰੇ ਤੇ ਮਾਲਕ ਜੀ ਇਹ ਮਿਹਰ ਹੋਵੇ, ਮੈਨੂੰ ਵਿਚਾਰਵਾਨ ਮੇਰੀ ਬੁੱਧੀ ਹੋਵੇ, ਤਾਂ ਜੋ ਮੇਰੇ ਡਿਸੀਜਨ ਚੰਗੇ ਹੋ ਜਾਣ। ਮੈਂ ਆਪਣੇ ਲਈ ਜਿਹੜੇ ਡਿਸੀਜਨ ਲੈਣੇ ਨੇ, ਮੇਰੇ ਫੈਸਲੇ ਜਦੋਂ ਮੈਂ ਅੰਦਰੋਂ ਲੈਂਦਾ, ਉਹ ਫਿਰ ਕਾਮ ਤੋਂ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਪਾਸਿਓ ਹਾਵੀ ਹੋ ਕੇ ਉਦੋਂ ਨਾ ਆਉਣ, ਉਹ ਅਕਲ ਚੋਂ ਆਉਣ, ਉਹ ਗਿਆਨ ਚੋਂ ਆਉਣ, ਮੇਰੇ ਤੇ ਗਿਆਨ ਹਾਵੀ ਹੋਵੇ, ਸਮਝ ਹੋਵੇ, ਮੈਂ ਕੋਮਨ ਸੈਂਸ ਮੇਰੀ ਡਿਵੈਲਪ ਹੋਵੇ, ਮੇਰੀ ਕੋਮਨ ਸੈਂਸ ਹੋਵੇ, ਬਸ ਇਹ ਮੇਰੇ ਤੇ ਕਿਰਪਾ ਕਰੋ। ਮੇਰਾ ਆਈ ਕਿਊ ਲੈਵਲ ਚੰਗਾ ਹੋਵੇ, ਮੈਨੂੰ ਪਤਾ ਹੋਵੇ ਵੀ ਆਹ ਗਲਤ ਹੈ ਆਹ ਠੀਕ ਹੈ, ਆਹ ਮੈਂ ਕਰਨਾ ਆਹ ਮੈਂ ਨਹੀਂ ਕਰਨਾ। ਇਹਦਾ ਅਰਥ ਹੈ ਵਿਵੇਕ ਬੁੱਧ। ਅੱਜ ਆਪਾਂ ਅਰਦਾਸ ਵਿੱਚ ਵੀ ਮੰਗਦੇ ਹਾਂ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਚਾਰਵਾਨ ਬੁੱਧੀ ਸਾਨੂੰ ਦਿਓ। ਅਸੀਂ ਹਰ ਗੱਲ ਵਿਚਾਰੀਏ, ਸੋਚੀਏ, ਦਿਮਾਗ ਚੱਲੇ ਸਾਡਾ, ਪਰ ਸਾਡੇ ਸਿੱਖਾਂ ਦੇ ਵਿੱਚ ਅੱਜ ਦੀ ਘੜੀ 'ਚ ਹਾਲਤ ਇਹ ਹੈ ਵੀ ਜਦੋਂ ਤੁਸੀਂ ਵਿਚਾਰਨ ਦੀ ਗੱਲ ਕਰਦੇ ਹੋ, ਕਹਿੰਦੇ ਅੱਖਾਂ ਬੰਦ ਕਰਕੇ ਜੋ ਹੈ ਚੁੱਪ ਕਰਕੇ ਮੰਨੀ ਚੱਲ, ਤੂੰ ਵਿਚਾਰਨ ਵਾਲਾ ਕੌਣ ਹੋ ਗਿਆ? ਆਹ ਇੰਨੇ ਸਾਲਾਂ ਤੋਂ ਐਵੇਂ ਚੱਲਦਾ ਆ, ਸੋਚਣ ਦਾ ਤੇ ਕੰਮ ਹੀ ਨਹੀਂ ਇੱਥੇ, ਵਿਚਾਰਨ ਦਾ ਤੇ ਕੰਮ ਹੀ ਨਹੀਂ, ਲੌਜਿਕ ਇੱਥੇ ਕਿੱਥੇ? ਮੈਂ ਹੈਰਾਨ ਹੋ ਗਿਆ, ਐਤਕੀ ਮੈਂ ਏਅਰਪੋਰਟ ਉਤਰਿਆ ਤੇ ਉੱਥੇ ਇਮੀਗ੍ਰੇਸ਼ਨ ਵਾਲੇ ਵੀਰ ਸੀ ਤੇ ਉਹ ਗੱਲ ਲੱਗ ਪਏ ਮੇਰੇ ਨਾਲ ਕਰਨ, ਤੇ ਮੁਸਲਮਾਨ ਸੀ ਇੱਕ ਪੁਲਿਸ ਵਾਲਾ, ਤੇ ਮੇਰੇ ਨਾਲ ਗੱਲ ਲੱਗ ਗਿਆ ਕਰਨ। ਕਹਿੰਦੇ ਜੀ ਤੁਹਾਡੇ ਬਾਰੇ ਥੋੜ੍ਹਾ ਜਿਹਾ ਆਇਆ ਸੀ ਵੀ ਜਿੱਥੇ ਥੋੜ੍ਹਾ ਬਹੁਤ ਰੌਲਾ ਪੈਂਦਾ ਹੈ ਵੀ ਕਿਸੇ ਨੇ ਮਾੜੀ ਮੋਟੀ ਸ਼ਿਕਾਇਤ ਕੀਤੀ ਹੋਣੀ ਇਮੀਗ੍ਰੇਸ਼ਨ 'ਚ ਵੀ ਕਰ ਦਿੰਦੇ ਕਈ, ਅਤੇ ਮੈਂ ਕਿਹਾ ਹਾਂਜੀ, ਮੈਂ ਕਿਹਾ ਹੋ ਗਿਆ ਹੋਣਾ ਜੀ। ਕਹਿੰਦੇ ਅੱਗੇ ਵੀ ਕਿਤੇ ਹੋਇਆ ਤੁਹਾਡੇ ਦੁਕਾਨਾਂ 'ਚ ਰੌਲਾ ਪਿਆ ਹੋਵੇ ਕਿਤੇ? ਮੈਂ ਕਿਹਾ ਇੱਕ ਦੋ ਜਗ੍ਹਾ ਹੋਇਆ, ਪਿੱਛੇ ਜੇ ਮੈਂ ਕੈਨੇਡਾ ਟੂਰ ਲਾਇਆ ਸੀ ਠੀਕ ਸੀ ਸਾਰਾ ਕੁਛ ਉੱਥੇ, ਪਰ ਇੱਦਾਂ ਮਾੜਾ ਮੋਟਾ ਕਈ ਥਰੈਟ ਆਉਂਦੇ ਰਹਿੰਦੇ ਆ, ਕੋਈ ਕੁਛ ਨਾ ਕੁਛ ਕਹਿੰਦਾ ਰਹਿੰਦਾ। ਅਤੇ ਮੈਨੂੰ ਉਹ ਕਹਿੰਦਾ ਜੀ ਤੁਹਾਡੇ ਤਾਂ ਹੁੰਦਾ ਕਿਉਂ ਹੈ ਫਿਰ, ਤੁਹਾਡੇ ਕਿਉਂ ਹੁੰਦਾ? ਮੈਨੂੰ ਕਹਿੰਦਾ ਤੁਹਾਡੇ ਕਿਉਂ ਹੁੰਦਾ? ਅਤੇ ਮੈਂ ਉਹਨੂੰ, ਮੁਸਲਮਾਨ ਸੀ, ਹਿੰਦੀ ਬੋਲਦਾ ਸੀ ਨਾ, ਪੰਜਾਬੀ ਵੀ ਬੋਲ ਲੈਂਦਾ ਸੀ, ਅਤੇ ਹੈ ਉੱਥੇ ਇਮੀਗ੍ਰੇਸ਼ਨ ਔਫਿਸਰ ਸੀ। ਅਤੇ ਮੈਂ ਉਹਨਾਂ ਨੂੰ, ਉਹਨਾਂ ਨਾਲ ਗੱਲ ਕਰਦਾ, ਮੈਂ ਕਿਹਾ ਜੀ ਮੈਂ ਲੌਜਿਕ ਨਾਲ ਗੱਲ ਕਰਦਾ ਅਤੇ ਸਾਡੇ ਜਿਹੜੇ ਬੰਦੇ ਆ ਮੈਜਿਕ ਨਾਲ ਗੱਲ ਕਰਦੇ ਆ, ਵੀ ਜਾਦੂ ਜਾਦੂਆਂ ਕਰਾਮਾਤਾਂ ਨੂੰ ਮੰਨਦੇ ਆ, ਅਤੇ ਮੈਂ ਦਲੀਲ ਨੂੰ ਮੰਨਦਾ ਵੀ ਦਲੀਲ ਹੋਵੇ, ਲੌਜਿਕ ਹੋਵੇ, ਗੱਲ 'ਚ ਸੈਂਸ ਬਣਨੀ ਚਾਹੀਦੀ, ਜੇ ਸੈਂਸ ਨਾ ਬਣੇ ਤਾਂ ਮੈਂ ਨਹੀਂ ਮੰਨਦਾ। ਅਤੇ ਉਹ ਮੈਨੂੰ ਕਹਿੰਦਾ ਜੀ ਤੁਸੀਂ ਧਾਰਮਿਕ ਬੰਦੇ ਹੋ ਨਾ, ਮੈਨੂੰ ਇੱਦਾਂ ਮੇਰੇ ਕਨੇ ਵੇਖ ਕੇ ਤੁਸੀਂ ਧਾਰਮਿਕ ਹੋ ਨਾ? ਮੈਂ ਕਿਹਾ ਹਾਂਜੀ ਧਾਰਮਿਕ ਹਾਂ। ਅਤੇ ਕਹਿੰਦਾ ਧਰਮ ਦਾ ਅਤੇ ਲੌਜਿਕ ਦਾ ਕੀ ਸੰਬੰਧ ਹੈ? ਮੈਨੂੰ ਕਹਿੰਦਾ ਧਰਮ ਅਤੇ ਲੌਜਿਕ ਇਹ ਹੁੰਦੇ ਹੀ ਨਹੀਂ, ਕਹਿੰਦਾ। ਮੈਂ ਕਿਹਾ ਕਿਵੇਂ? ਕਹਿੰਦਾ ਜੀ ਧਰਮ ਦੇ ਵਿੱਚ ਤਾਂ ਮੰਨਿਆ ਜਾਂਦਾ ਵੀ ਜੋ ਹੈ ਉਹਨੂੰ ਮੰਨੋ, लॉजिक कितने होंगे धर्म में। उन्हें मैं ये गल कही कहता मैं मैनू कहता लॉजिक तो होंगे ही नहीं धर्म च। मैं क्या साडे गुरु साहब ने शुरू साडी विचारधारा जिहड़ी है ना जिहनूं असीं धर्म कहिंदे आ साडी विचारधारा शुरू ही लॉजिक तो हुई है। गुरु साहब ने कहा लॉजिक चाहिए अखां बंद करके शरदा बस हो के जिथे जी करे डिगदा फिरे इदां नहीं। तू सवाल करना क्वेश्चन करना किवें हुण जपजी साहब शुरू कित्थों हुंदा है। एक ओंकार सतनाम करता पुरख निरभउ निर्वैर अकाल मूरत अजूनी सहपं गुर प्रसाद। इत्थे तक हो गया जी जिहनूं असीं मूल मंत्र कहिंदे। उदू बाद आपां कहिंदे आ जप। जप है बाणी दा नाम जपजी साहब जप उहनूं असीं सत्कार नाल जप जी कहिंदे। है की है जप। हुण उदू पिछों सलोक आउंदा आदि सच जुगाद सच है पी सच नानक होसी पी सच। इस सलोक नूं गुरु अर्जन देव जी ने सुखमनी साहब दे विच लिखिया। सलोक आदि सच जुगाद सच है पे सच नानक होसी पे सच उन्होंने सलोक उत्ते लिखिया। सो उदू बाद फिर शुरू हुंदा है जी जप बाणी दा अगे। इत्थों शुरू कित्थों हुंदी है हुण अगे नानक होसी पी सच अगे सोचै
सोच ना हो
लॉजिक इथों स्टार्ट हो गया। सारा हिंदुस्तान तीर्थां ते नहाउण जांदा कंगा ते नहाओ फलाने तीर्थ नहाओ। इन्ना ज्यादा भारत दे विच बोलबाला नहाउण दा पर साडा बाबा अनुसारी कहिंदा सोचै सोच ना हो गई। कहिंदे नहाई जांदे ऐ मन ते सुचा हुंदा ही नहीं। जे सोची लख वार भावे लखां वारी नहाई जाओ मन ते ओहो जिहा दा ओहो जिही है। आ होया शुरू लॉजिकली। ओह धर्म है धर्म ही है पर ओहदी वरतों जदों बाबे दे हथ च धर्म आया ते ओह धर्म साइंस वर्गा विज्ञान वर्गा तर्क वाला। ज्ञानी दे हथ विच कोई चीज फड़ा दे उहने ओहदे तों ही काम वधिया ले लिया। साडे बाबे ने धर्म वाला कॉन्सैप्ट चुकिया ਉਹਦੇ ਚ ਐਸਾ ਲੌਜਿਕ ਦਿੱਤਾ ਉਸੇ ਹਰ ਗੱਲ ਦੇ ਉੱਤੇ। ਹਰ ਗੱਲ ਜਿੰਨੀਆਂ ਪੁਰਾਣੀਆਂ ਮਨੌਤਾਂ ਚੱਲ ਰਹੀਆਂ ਸੀ ਜਿੰਨੀਆਂ ਪੁਰਾਣੀਆਂ ਗੱਲਾਂ ਸਾਰੀਆਂ ਕੱਟੀਆਂ। ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਵੇਖੋ ਪੁਰਾਣਾ ਜੋ ਚੱਲਦਾ ਹੈ ਹਰੇਕ ਦੇ ਉੱਤੇ ਸਵਾਲ ਖੜਾ ਕਰਦਾ ਵੀ ਆਹ ਗਲਤ ਹੈ ਆਹ ਗਲਤ ਹੈ ਆਹ ਠੀਕ ਨਹੀਂ ਆਹ ਠੀਕ ਨਹੀਂ। ਇਹ ਹੈ ਵਿਕਾਸ। ਇੱਕ ਗੱਲ ਸੁਣੋ ਜੀ ਇੱਥੇ ਜਿਨ੍ਹਾਂ ਦੇ ਨਿੱਕੇ ਨਿੱਕੇ ਨਿਆਣੇ ਹੈ ਜਿਹੜੇ ਪੁੱਛਦੇ ਆ ਨਾ ਛੋਟਾ ਜਿਹਾ ਬੱਚਾ ਪੁੱਛਦਾ ਆਹ ਕਿਉਂ ਬੱਚਾ ਤੁਸੀਂ ਕਹਿੰਦੇ ਹੋ ਵੀ ਇੱਦਾਂ ਹੈ ਬੇਟਾ ਫਿਰ ਕਹਿੰਦਾ ਆਹ ਕਿਉਂ ਤੁਸੀਂ ਕਹਿੰਦੇ ਇਹ ਇੱਦਾਂ ਉਹ ਫਿਰ ਕਹਿੰਦਾ ਆਹ ਕਿਉਂ। ਕਿਉਂਕਿ ਛੋਟੇ ਬੱਚੇ ਨੇ 2 ਸਾਲ ਤੋਂ ਲੈ ਕੇ ਸਵਾਲ ਪੁੱਛੀ ਜਾਣੇ ਆ 7-8 ਸਾਲ ਤੱਕ ਕਿ ਆਹ ਕਿਉਂ ਹੈ ਆਹ ਕਿਉਂ ਹੈ ਆਹ ਕਿਵੇਂ ਹੈ ਆਹ ਕਿਵੇਂ ਹੈ। ਅਤੇ ਜਿਹੜਾ ਬੱਚਾ ਸਵਾਲ ਨਾ ਪੁੱਛੇ ਤੁਹਾਨੂੰ ਟੈਨਸ਼ਨ ਹੋ ਜਾਂਦੀ ਹੈ ਇਹਦਾ ਦਿਮਾਗ ਵਿਕਾਸ ਨਹੀਂ ਕਰ ਰਿਹਾ। ਇਹ ਪੁੱਛਦਾ ਹੀ ਕਿਉਂ ਨਹੀਂ। ਅਤੇ ਅੱਜ ਸਾਡੇ ਸਮਾਜ ਵਿੱਚ ਕੀ ਹੈ ਜਿਹੜਾ ਮਾੜਾ ਜਿਹਾ ਦਿਮਾਗ ਚਲਾਉਣ ਦੀ ਕੋਸ਼ਿਸ਼ ਕਰੇ ਕਹਿੰਦੇ ਇਹ ਕੌਣ ਹੈ ਜਿਹੜਾ ਸਾਨੂੰ ਕਿਉਂ ਕਹਿੰਦਾ। ਅਤੇ ਮੈਂ ਸਰੀ ਦੀ ਦੀਵਾਨ 'ਚ ਬੇਨਤੀ ਕੀਤੀ ਸੀ ਸਾਡਾ ਬਾਬਾ ਤੇ ਕਹਿੰਦਾ ਪੁੱਛੋ ਵਾਏ ਜਿਵੇਂ ਤੁਹਾਡੇ ਬੱਚੇ ਪੁੱਛਦੇ ਆ ਵੀ ਵਾਏ ਕਿਉਂ। ਅਤੇ ਗੁਰੂ ਗ੍ਰੰਥ ਸਾਹਿਬ ਸਾਰਾ ਹੀ ਜਿੱਥੋਂ ਮਰਜ਼ੀ ਪੜ੍ਹ ਕੇ ਵੇਖ ਲਓ ਪੁਰਾਣੀਆਂ ਸਾਰੀਆਂ ਮਨੌਤਾਂ ਉੱਤੇ ਇੱਦਾਂ ਲਕੀਰ ਫੇਰਤੀ ਕਹਿੰਦੇ ਕਿਉਂ ਆਹ ਕਿਉਂ ਆਹ ਕਿਉਂ ਆਹ ਕਿਉਂ। ਕਿਉਂਕਿ ਉਹ ਸਾਡਾ ਵਿਕਾਸ ਕਰਨਾ ਚਾਹੁੰਦੇ। ਗਲਤ ਮਨੌਤਾਂ 'ਤੇ ਸਵਾਲ ਕਰੇਗਾ ਤਾਂ ਟੁੱਟਣਗੀਆਂ ਨਹੀਂ ਅਤੇ ਟੁੱਟਣੀਆਂ ਨਹੀਂ। ਤੈਨੂੰ ਕੁਐਸਚਨ ਉਠਾਉਣਾ ਪੈਣਾ ਵੀ ਆਹ ਕਿਉਂ ਹੈ ਆਹ ਗਲਤ ਕਿਉਂ ਹੈ। ਜਦੋਂ ਉਹ ਉਠਾਓਗੇ ਫਿਰ ਵਿਕਾਸ ਹੋਣਾ ਹੈ। ਅਤੇ ਚੇਤਾ ਰੱਖੋ ਜੀ ਸਾਰੇ ਪਾਸੇ ਵਿਕਾਸ ਬਹੁਤ ਹੋਇਆ ਪਰ ਸਾਡੇ ਧਰਮ ਵਾਲੇ ਪਾਸੇ ਕੋਈ ਅਪਡੇਟ ਨਹੀਂ। ਹਰ ਚੀਜ਼ ਅਪਡੇਟ ਹੋ ਗਈ ਸਾਡਾ ਰਹਿਣਾ ਖਾਣਾ ਅਪਡੇਟ ਹੋ ਗਿਆ। ਅਸੀਂ ਸ਼ਿਪਾਂ 'ਤੇ ਆਉਣ ਵਾਲੇ ਹਵਾਈ ਜਹਾਜ਼ਾਂ 'ਚ ਆਉਣ ਲੱਗ ਪਏ ਪੁਰਾਣੇ ਲੱਕ ਦੀਆਂ ਬੰਨਣ ਵਾਲਿਆਂ 'ਚ ਪੈਂਟਾਂ ਪਾ ਲਈਆਂ ਜੀਨਾਂ ਪਾ ਲਈਆਂ ਹਰ ਚੀਜ਼ ਅਪਡੇਟ ਹੋ ਗਈ। ਗੱਡਿਆਂ 'ਤੇ ਅੱਜ ਗੱਡੀਆਂ 'ਤੇ ਫਿਰਦੇ ਹਾਂ ਹਰ ਚੀਜ਼ ਅਪਡੇਟ ਹੋ ਗਈ ਪਰ ਸਾਡਾ ਧਰਮ ਵਾਲਾ ਢਾਂਚਾ ਜਿਹੜਾ ਉਹ ਉੱਥੇ ਦੀ ਉੱਥੇ ਹੀ ਖੜਾ ਹੈ। ਗੁਰੂ ਸਾਹਿਬ ਨੇ ਸਾਨੂੰ ਕੀ ਦਿੱਤਾ ਸੀ ਪਰ ਜਿਹੜੀਆਂ ਮਨੌਤਾਂ ਬਣ ਗਈਆਂ ਉਹਦੇ ਉੱਤੇ ਕੋਈ ਸਵਾਲ ਨਹੀਂ ਜੀ ਕਰ ਸਕਦਾ ਚਾਹੇ ਉਹ ਜਿੱਡਾ ਵੱਡਾ ਮਰਜ਼ੀ ਗੱਪ ਹੋਵੇ ਉਹਦੀ ਸੈਂਸ ਬਣੇ ਨਾ ਬਣੇ ਪਰ ਤੁਸੀਂ ਸਵਾਲ ਨਹੀਂ ਕਰ ਸਕਦੇ। ਤੁਸੀਂ ਕੌਣ ਹੁੰਦੇ ਹੋ ਪੁੱਛਣ ਵਾਲੇ ਵੀ ਆਹ ਗਲਤ ਕਿਉਂ ਹੈ ਆਹ ਠੀਕ ਨਹੀਂ। ਸੈਂਸ ਬਣੇ ਨਾ ਬਣੇ ਪਰ ਜੋ ਚੱਲ ਰਿਹਾ ਇਹ ਇੱਦਾਂ ਹੀ ਚੱਲੇਗਾ। ਜੋ ਪੁਰਾਣਿਆਂ ਨੇ ਕਹਿਤਾ ਇਹ ਇੱਦਾਂ ਚੱਲੇ। ਪਰ ਨਹੀਂ ਭਾਈ, ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਇਹ ਸਮਝਾਉਂਦੇ ਹੈ ਵੀ ਤੁਸੀਂ ਪੁੱਛਣਾ ਵੀ ਇਹ ਕਿਉਂ ਹੈ, ਤੁਸੀਂ ਸਵਾਲ ਕਰਨਾ ਹੈ। ਜਿਹੜਾ ਬੰਦਾ ਗਲਤ ਚੱਲਦਾ ਉਹ ਪੁੱਛਣਾ ਹੈ। ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਹੈ। ਪਰ ਸਾਡੀ ਪ੍ਰੋਬਲਮ ਇਹ ਹੈ ਕਿ ਸਾਡੇ ਬੰਦੇ ਇਹ ਬਰਦਾਸ਼ਤ ਨਹੀਂ ਕਰ ਸਕਦੇ। ਸੋ ਤਾਂ ਕਰਕੇ ਸਾਨੂੰ ਅਵੇਅਰ ਹੋਣਾ ਪੈਣਾ, ਜਾਗਣਾ ਪੈਣਾ ਹੈ, ਅਤੇ ਆਪਣੇ ਆਪ ਨੂੰ ਹਰ ਵੇਲੇ ਸੁਚੇਤ ਰੱਖ ਕੇ ਆਪਣੇ ਆਪ ਨੂੰ ਬਦਲਣ ਵਾਲੇ ਪਾਸੇ ਕੋਸ਼ਿਸ਼ ਕਰਨੀ ਪੈਣੀ ਹੈ। ਆਪਣੇ ਸੁਭਾਅ 'ਤੇ ਕੰਮ ਕਰਨਾ ਪੈਣਾ ਹੈ। ਗੁਰਬਾਣੀ ਦੇ ਅਰਥਾਂ ਨੂੰ ਸੋਹਣੇ ਢੰਗ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਸਾਡੇ 'ਤੇ ਬ੍ਰਹਮਣੀ ਪ੍ਰਭਾਵ ਬਹੁਤ ਰਿਹਾ, ਗੁਰਬਾਣੀ ਦੇ ਅਰਥ ਵੀ ਬਹੁਤ ਸਾਰੇ ਉੱਦਾਂ ਹੀ ਕੀਤੇ ਗਏ ਹੈ, ਕਿਉਂਕਿ ਭਾਸ਼ਾ ਜਿਹੜੀ ਹੈ, ਭਾਸ਼ਾ ਤਾਂ ਗੁਰੂ ਸਾਹਿਬ ਨੇ ਧਰਮ ਵਾਲੀ ਹੀ ਵਰਤਣੀ ਸੀ ਨਾ। ਜੋ ਆਲੇ ਦੁਆਲੇ ਧਾਰਮਿਕ ਸਿਸਟਮ ਸੀ, ਗੁਰੂ ਸਾਹਿਬ ਨੇ ਉਹੀ ਧਰਮ ਵਾਲੀ ਭਾਸ਼ਾ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ 'ਚ ਵਰਤੀ ਹੈ। ਪਰ ਡੈਫੀਨੇਸ਼ਨ ਨਵੀਂ ਹੈ, ਅਰਥ ਨਵੇਂ ਹੈ, ਹਰ ਚੀਜ਼ ਦੀ ਪਰਿਭਾਸ਼ਾ ਗੁਰੂ ਸਾਹਿਬ ਨੇ ਨਵੇਂ ਤਰੀਕੇ ਨਾਲ, ਨਵੇਂ ਐਂਗਲ ਨਾਲ ਸਾਨੂੰ ਸੋਚਣ ਵਾਸਤੇ ਕਿਹਾ। ਤਾਂ ਕਰਕੇ ਥੋੜ੍ਹਾ ਬਹੁਤ ਆਪਣਾ ਦਿਮਾਗ ਚਲਾਈਏ, ਆਪਣੇ ਆਪ ਨੂੰ ਅਵੇਅਰ ਕਰੀਏ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਵਿਖਾਦੀ ਏਕ ਗਰੀਬਾ। ਕਹਿੰਦੇ ਪੰਜ ਹੈ, ਮੈਂ ਇਕੱਲਾ, ਰੱਖ ਹੋ ਰੱਖਣ ਵਾਲੇ, ਖੇਦ ਕਰੇ ਬਹੁਤ, ਕਹਿੰਦੇ ਤੰਗ ਕਰਦੇ ਨਾ ਤੋ ਖੇਦ ਹੁੰਦਾ ਬਹੁਤ, ਖੇਦ ਕਰੇ ਔਰ ਬਹੁਤ ਸੰਤਾਵੇ, ਆਇਓ ਸ਼ਰਨ
ਤੁਹਾਰੇ,
ਮੇਰੇ ਰੱਬ ਜੀ ਮੇਰੇ ਤੇ ਕਿਰਪਾ ਕਰੋ। ਅਗਲੀਆਂ ਪੰਕਤੀਆਂ,
ਕਰ ਕਰ ਹਾਰਿਓ ਅਨਕ ਬਹੁ ਪਾਤੀ, ਛੋਡੈ ਕਤਹੂ ਨਾਹੀ, ਏਕ ਬਾਤ ਸੁਨਤਾ ਕੀ ਓਟਾ, ਸਾਧ ਸੰਗ ਮਿਟ ਜਾਹੀ।
ਇੱਕੋ ਹੀ ਤਰੀਕਾ ਮੈਨੂੰ ਪਤਾ ਲੱਗਿਆ ਉਦਾਂ ਤੇ, ਕਹਿੰਦੇ ਪੰਜੇ ਛੱਡਦੇ ਨੀ ਖੇੜਾ, ਪਰ ਜੇ ਕੋਈ ਸਮਝਦਾਰ ਮਿਲੇ, ਚੰਗੀ ਸੰਗਤ ਮਿਲੇ, ਉਹ ਤਰੀਕਾ ਦੱਸੇ ਤੇ ਫਿਰ ਲੱਗ ਜਾ, ਜੁਗਤ ਮੈਥਡ ਮਿਲ ਜਾਏ ਤੇ ਗੱਲ ਬਣ ਜਾਂਦੀ। ਏਕ ਓਟ ਸੁਣ, ਏਕ ਓਟ ਏਕ ਬਾਤ ਸੁਣ ਤਾਂ ਕੀ ਊਟਾ, ਤੇ ਇੱਕੋ ਹੀ ਸੁਣੀ ਹੈ ਗੱਲ, ਸਾਧ ਸੰਗ ਮਿਟ ਜਾਏ, ਚੰਗੀ ਸੰਗਤ ਮਿਲ ਜਾਏ, ਵੀ ਫਲਾਣੇ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਇੱਦਾਂ ਬਦਲ ਲਿਆ। ਉਹੋ ਜਿਹਾ ਬੰਦੇ ਆ ਜਿਹੜੇ ਬਦਲਣ ਵਾਲੇ ਲੋਕ ਹੈ, ਜਿਹੜੇ ਮੇਰੇ ਆਲੇ ਦੁਆਲੇ ਬਦਲੇ ਹੈ, ਜਿਨ੍ਹਾਂ ਨੇ ਆਪਣੇ ਸੁਭਾਅ ਚੇਂਜ ਕਰ ਲਏ ਹੈ, ਆਪਣੀਆਂ ਆਦਤਾਂ ਛੱਡ ਦਿੱਤੀਆਂ ਮਾੜੀਆਂ, ਉਹਨਾਂ ਵਿੱਚ ਕਿਤੇ ਮੈਂ ਬੈਠਾ ਤੇ ਫਿਰ ਬਦਲ ਸਕਦਾ। ਬਦਲਣ ਵਾਲਿਆਂ ਵਿੱਚ ਜੀ ਗੱਲਾਂ ਕਰਨ ਵਾਲੇ ਤੇ ਬਹੁਤ ਹੈ, ਜਿਵੇਂ ਹੁਣ ਮੈਂ ਗੱਲਾਂ ਕਰਦਾ, ਇਹ ਨਹੀਂ ਤੁਹਾਡੇ ਨੇੜੇ ਤੇੜੇ ਉਹ ਹੋਵੇ ਜਿਹੜਾ ਬਦਲਿਆ ਹੋਵੇ। ਮੈਂ ਤੇ ਇੱਥੇ ਬੈਠਾ ਸਟੇਜ ਤੇ, ਏਦਾਂ ਨਹੀਂ ਏਦਾਂ ਬਦਲ ਜਾਣਾ, ਨਹੀਂ ਉਹਦੇ ਆਲੇ ਦੁਆਲੇ ਰਹੀ ਜਿਹੜਾ ਬਦਲਦਾ, ਜਿਹੜਾ ਅਪਡੇਟ ਹੋ ਰਿਹਾ, ਜਿਹੜਾ ਆਪਣੇ ਆਪ ਨੂੰ ਚੇਂਜ ਕਰਦਾ, ਆਪਣੀਆਂ ਗਲਤੀਆਂ ਕੱਢਦਾ ਰਹਿੰਦਾ, ਜਿਹੜਾ ਮਾਫ਼ੀ ਗਲਤੀਆਂ ਮੰਨ ਲੈਂਦਾ, ਜਿਹੜਾ ਉਹੋ ਜਿਹੇ ਬੰਦਿਆਂ ਦੀ ਸੰਗਤ ਕਰਦਾ ਨਹੀਂ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ
ਨਾਮ,
ਨਾਮ ਜਿੱਤਿਆ ਜਿਨ੍ਹਾਂ ਦਸੰਦੜਿਆ ਦੁਰਮਤ ਬੰਝੇ, ਮਿੱਤਰ ਅਸਾਡੜੇ ਸਹੀ ਹੌਂਟ ਨੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ। ਪੜ੍ਹਦੇ ਵੀ ਹੈ ਨਾ ਆਪਾਂ ਸਾਰੇ,
ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ ਵੇ, ਮਿਲੀ ਉਹਨਾਂ ਪਿਆਰਿਆ ਪਿਆਰ ਹੋ ਗਿਆ।
ਸਾਧ ਸੰਗ ਮਿਟ
ਜਾਹੀ
ਇਹ ਮਿਟ ਸਕਦੇ ਹੈ ਪਰ ਜੇ ਕਿਤੇ ਉਹਨਾਂ ਦੇ ਆਲੇ ਦੁਆਲੇ ਰਵੇ ਜਿੰਨਾ ਜਿਹੜੇ ਆਪਣੇ ਸੁਭਾਅ ਦੇ ਕੰਮ ਕਰਦੇ ਆ ਗੱਲਾਂ ਵਾਲਿਆਂ ਦੇ ਨੇੜੇ ਨਹੀਂ ਵੀ ਮੈਂ ਜਿਵੇਂ ਹੁਣ ਮੈਂ ਇੱਥੇ ਸਟੇਜ 'ਤੇ ਬੈਠਾ ਵੀ ਮੈਂ ਗੱਲਾਂ ਬਾਤਾਂ ਕਰਦਾ ਜਾਂ ਇੱਦਾਂ ਨਹੀਂ ਗੁਰਬਾਣੀ ਦੀ ਵਿਚਾਰ ਵੀ ਸੁਣਦੇ ਨੇ ਜਿਹੜੇ ਬੰਦੇ ਸੁਣ ਕੇ ਜਿਹੜੇ ਬਦਲ ਰਹੇ ਹੈ ਉਹਨਾਂ ਦੇ ਆਲੇ ਦੁਆਲੇ ਨੇ ਜਿਹੜੇ ਆਪਣੇ ਸੁਭਾਅ ਨੂੰ ਬਦਲ ਲੈਂਦੇ ਆ ਗਲਤੀਆਂ ਮੰਨਦੇ ਆ ਤੇਰੇ ਸਾਹਮਣੇ ਵੇਖ ਵੀ ਇਹਨੇ ਆਹ ਗਲਤੀਆਂ ਕਰਦਾ ਸੀ ਆਪਣੇ ਸੁਭਾਅ ਤੇ ਕੰਮ ਕਰ ਰਿਹਾ ਇਹ ਬਦਲ ਰਿਹਾ ਤੇ ਫਿਰ ਮੈਂ ਬਦਲ ਗਿਆ ਉਹਨਾਂ ਦੀ ਇਹ ਬਾਤ ਸੁਣ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਅੱਗੇ
ਕਰ ਕਿਰਪਾ ਸੰਤ ਮਿਲੇ ਮੋਹੇ ਦਿਨ ਤੇ ਧੀਰਜ ਪਾਇਆ
ਮੈਂ ਉਹਨਾਂ ਬਦਲਣ ਵਾਲਿਆਂ ਨੂੰ ਵੇਖ ਕੇ ਮੈਨੂੰ ਵੀ ਧੀਰਜ ਹੋ ਗਿਆ ਵੀ ਮੈਂ ਵੀ ਬਦਲ ਸਕਦਾ ਹੌਸਲਾ ਹੋ ਗਿਆ ਨਾ ਧੀਰਜ ਮਿਲ ਗਈ ਵੀ ਫਲਾਣਾ ਬਦਲ ਗਿਆ ਉਹ ਵੀ ਬਦਲ ਗਿਆ ਉਹ ਵੀ ਬਦਲ ਗਿਆ ਤੇ ਇਹਦਾ ਮਤਲਬ ਮੈਂ ਵੀ ਬਦਲ ਸਕਦਾ ਫਿਰ ਧੀਰਜ ਹੋ ਗਈ ਧੀਰਜ ਬਚ ਗਿਆ ਮੈਨੂੰ ਵੀ ਜੇ ਫਲਾਣਾ ਬਦਲ ਗਿਆ ਤੇ ਮੈਂ ਵੀ ਬਦਲ ਹਾਂ ਇੱਕ ਚੇਤਾ ਰੱਖਿਓ ਬਦਲਣਾ ਉਦੋਂ ਹੈ ਜਦੋਂ ਅਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹਾਂ ਕੋਈ ਨਹੀਂ ਸਾਨੂੰ ਬਦਲ ਸਕਦਾ ਬਸ ਇਹ ਬੜੀ ਵਾਰੀ ਗੱਲ ਹੋ ਗਈ ਵੀ ਜੇ ਅਸੀਂ ਸ਼੍ਰੀ ਚੰਦ ਹਾਂ ਤੇ ਸਾਡਾ ਪਿਤਾ ਭਾਵੇਂ ਗੁਰੂ ਨਾਨਕ ਵੀ ਹੋਵੇ ਕੋਈ ਫਰਕ ਨਹੀਂ ਜੇ ਮੈਂ ਸ਼੍ਰੀ ਚੰਦ ਹਾਂ ਜੇ ਮੈਂ ਪ੍ਰਿਥੀ ਚੰਦ ਹਾਂ ਤੇ ਮੇਰਾ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਹੋਵੇ ਕੁਛ ਨਹੀਂ ਹੋ ਸਕਣਾ ਜੇ ਮੈਂ ਨਿਕੰਮਾ ਕਬੀਰ ਸੱਚਾ ਸਤਿਗੁਰ ਕਿਆ ਕਰੇ ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਸ ਅੰਧੇ ਇੱਕ ਨਾ ਲੱਗੇ ਜੋ ਬਾਂਸ ਵਜਾਈਏ ਜੇ ਅਕਲ ਦੇ ਅੰਨਿਆਂ ਨੂੰ ਲੱਗਣੀ ਹੋਈ ਨਹੀਂ ਤੇ ਭਾਵੇਂ ਗੁਰੂ ਸੱਚਾ ਵੀ ਹੋਵੇ ਕੁਛ ਨਹੀਂ ਕਰ ਸਕਦਾ ਭਾਈ ਇਹ ਚੇਤਾ ਰੱਖਿਓ ਜੇ ਮੈਂ ਆਪਣੇ ਆਪ ਨੂੰ ਬਦਲਣਾ ਫਲਾਣਾ ਬਦਲ ਗਿਆ ਉੱਥੇ ਤੋਂ ਧੀਰਜ ਮਿਲੇ ਮੈਂ ਵੀ ਬਦਲ ਸਕਦਾ ਮੈਂ ਆਪਣੇ ਸੁਭਾਅ ਤੇ ਕੰਮ ਕਰਕੇ ਕਿਉਂ ਨਹੀਂ ਮੈਂ ਆਪਣੇ ਆਪ ਨੂੰ ਚੇਂਜ ਕਰ ਸਕਦਾ ਅਸੀਂ ਇਹ ਆਪਣੇ ਆਪ ਨੂੰ ਬਦਲਣਾ ਅਸੀਂ ਕਿਸੇ ਨੂੰ ਨਹੀਂ ਬਦਲਣਾ ਆਪਣੇ ਆਪ ਨੂੰ ਬਦਲਣਾ ਅੱਗੇ ਸੁਣ ਲਓ ਹਾਂਜੀ
ਸੰਤੀ ਮੰਤ ਦਿਓ ਮੋਹ ਨਿਰਭਉ ਗੁਰ ਕਾ ਸ਼ਬਦ ਕਮਾਇਆ
ਬਸ ਉਹਨਾਂ ਨੇ ਮੈਨੂੰ ਇਹ ਗਿਆਨ ਦਿੱਤਾ ਗੁਰਮੁਖਾਂ ਤੋਂ ਗਿਆਨ ਕੀ ਮਿਲਿਆ ਸਮਝ ਕੀ ਮਿਲੀ ਵੀ ਗੁਰੂ ਦੇ ਗਿਆਨ ਨੂੰ ਕਮਾਈ ਕਰ ਪ੍ਰੈਕਟੀਕਲ ਕਰ ਸੰਤੀ ਮੰਤ ਦਿਓ ਮੋਹ ਨਿਰਭਉ ਫਿਰ ਮੈਨੂੰ ਡਰ ਹੋ ਗਿਆ ਕਿ ਮੈਂ ਡਰਦਾ ਬਹੁਤ ਸੀ ਮੈਂ ਹਰ ਵੇਲੇ ਭੈ ਚ ਰਹਿੰਦਾ ਸੀ ਵੀ ਇਹਨਾਂ ਤੋਂ ਨਹੀਂ ਬਚਿਆ ਜਾ ਸਕਦਾ ਇਹਨਾਂ ਤੋਂ ਨਹੀਂ ਬਚਿਆ ਮੈਂ ਡਰਿਆ ਹੋਇਆ ਸੀ ਪਰ ਹੁਣ ਮੈਨੂੰ ਜਦੋਂ ਉਹਨਾਂ ਨੇ ਸਮਝ ਦਿੱਤੀ ਅਕਲ ਦਿੱਤੀ ਗਿਆਨ ਮਿਲਿਆ ਮੈਂ ਗਿਆਨ ਲੈਣਾ ਚਾਹਿਆ ਤੇ ਮੈਨੂੰ ਉੱਥੋਂ ਸਮਝ ਇਹ ਮਿਲੀ ਬਈ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਇਹਨਾਂ ਤੋਂ ਡਰੋ ਨਾ ਇਹ ਤੇ ਦੁਸ਼ਮਣ ਨੇ ਜਿਹੜੇ ਮਿੱਤਰ ਬਣ ਜਾਣਗੇ, ਇਹ ਤੇ ਮੇਰੇ ਵੱਸ ਚ ਆ ਸਕਦੇ ਆ। ਕਹਿੰਦੇ ਮੇਰਾ ਡਰ ਹੀ ਚੁੱਕਿਆ ਗਿਆ, ਮੈਂ ਇਹਨਾਂ ਤੋਂ ਡਰਦਾ ਬਹੁਤ ਸੀ। ਕਾਮ ਨਾ ਚੜ੍ਹਦੇ ਕ੍ਰੋਧ ਸਿੰਘ ਅੱਗੇ ਤੰਗ ਬਹੁਤ ਕਰਦੇ ਸੀ, ਪਰ ਸੰਤੀ ਮੰਤ ਦਿਓ ਮੋਹੇ ਨਿਰਭਉ। ਕਹਿੰਦੇ ਹੁਣ ਮੈਂ ਨਿਡਰ ਹੋ ਗਿਆ, ਹੁਣ ਨੀ ਡਰ ਲੱਗਦਾ ਇਹਨਾਂ ਤੋਂ, ਹੁਣ ਕਾਮ ਤੋਂ ਡਰ ਨਹੀਂ ਲੱਗਦਾ, ਹੁਣ ਕਾਮ ਮੇਰੀ ਸੇਵਾ ਕਰਦਾ, ਹੁਣ ਗੁੱਸਾ ਜਿਹੜਾ ਕੰਟਰੋਲ ਚ ਰੱਖਦੇ ਆ, ਹੁਣ ਗੁੱਸਾ ਵੀਰ ਰਸ ਦਾ ਕੰਮ ਕਰਦਾ। ਉਹੀ ਚੇਂਜ ਹੋ ਗਈ, ਐਨਰਜੀ ਉਹੀ ਸੀ ਪਰ ਚੇਂਜ ਹੋ ਗਈ। ਹਾਂਜੀ,
ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ।
ਵਾਹ, ਬਸ ਉਹ ਸੱਚਾ ਗਿਆਨ ਲੈ ਕੇ ਸੁਖ ਦੇਣ ਵਾਲੀ ਬਾਣੀ ਸਮਝ ਕੇ ਤੇ ਪੰਜਾਂ ਨੂੰ ਮੈਂ ਜਿੱਤ ਲਿਆ, ਜੀਤ ਲਈਏ ਜਿੱਤੇ ਗਏ ਉਹ ਪੰਜੇ ਜਿਹੜੇ ਮੈਨੂੰ ਹਰਾ ਰਹੇ ਸੀ, ਹੁਣ ਮੈਂ ਜਿੱਤ ਲਏ, ਮੋਰਚਾ ਫਤਿਹ ਕਰ ਲਿਆ। ਹਾਂਜੀ,
ਕਹੋ ਨਾਨਕ ਮਨ ਪਿਆ ਪਰਗਾਸਾ ਪਦ ਨਿਰਬਾਣੀ।
ਸਤਿਗੁਰੂ ਕਹਿੰਦੇ ਅੰਦਰ ਚਾਨਣ ਹੋ ਗਿਆ, ਅਕਲ ਆ ਗਈ, ਜ਼ਿੰਦਗੀ ਰੋਸ਼ਨ ਆ ਗਈ, ਸੋਹਣਾ ਬਣ ਗਿਆ ਜੀਵਨ, ਤੇ ਉਹ ਪਦਵੀ ਪਾ ਲਈ ਮੈਂ ਜਿੱਥੇ ਹੁਣ ਇਹ ਨਹੀਂ ਪਹੁੰਚ ਸਕਦੇ, ਇਹ ਮੇਰੇ ਕੰਟਰੋਲ ਚ ਹੋ ਗਏ। ਨਿਰਵਾਣ ਪਦ ਕੀ ਹੁੰਦਾ? ਜਦੋਂ ਇਹ ਸਾਡੇ ਤੇ ਹਾਵੀ ਨਾ ਹੋ ਸਕਣ, ਐਸੀ ਪਦਵੀ ਹੈ ਵੀ ਇਹ ਪੰਜੇ ਥੱਲੇ ਰਹਿ ਗਏ, ਇੰਨੇ ਉੱਚੇ ਹੋ ਗਏ ਵੀ ਹੁਣ ਗੁੱਸਾ ਹੈ ਨਾ ਜਿਹੜਾ ਮੇਰੇ ਕੰਟਰੋਲ ਚ ਹੈ। ਇਹ ਕਿਵੇਂ ਹੁਣ ਸਾਨੂੰ ਤੇ ਸਾਡੀ ਚਾਬੀ ਤੇ ਕਿਸੇ ਕੋਲ ਹੈ, ਇੱਥੇ ਸਾਨੂੰ ਕੋਈ ਗਾਲ ਕੱਢ ਗਿਆ ਇੱਥੇ ਤੇ ਮੈਨੂੰ ਗੁੱਸਾ ਚੜ੍ਹ ਗਿਆ, ਮਤਲਬ ਉਹਦੇ ਕੋਲ ਹੈ ਮੇਰੀ ਚਾਬੀ, ਜਦੋਂ ਜੀ ਕਰਦਾ ਰਿਮੋਟ ਤੇ ਉਹਦੇ ਹੱਥ ਚ, ਜੀ ਕਰਦਾ ਸਾਨੂੰ ਗੁੱਸਾ ਚੜ੍ਹਾ ਦਿੰਦਾ। ਜਿਵੇਂ ਜਦੋਂ ਜਿੱਦਾਂ ਦਾ ਬੰਦਾ ਸਾਡੇ ਸਾਹਮਣੇ ਆਉਂਦਾ ਉਦਾਂ ਦਾ ਅਸੀਂ ਰਿਐਕਟ ਕਰਦੇ ਹਾਂ, ਮਤਲਬ ਸਾਡਾ ਰਿਮੋਟ ਤੇ ਦੂਜੇ ਦੇ ਹੱਥ ਚ, ਉਹ ਕੰਟਰੋਲ ਕਰਦਾ, ਹੁਣ ਅਸੀਂ ਆਪਣੇ ਆਪ ਨੂੰ ਆਪ ਕੰਟਰੋਲ ਕਰਦੇ ਹਾਂ। ਹੁਣ ਬਾਹਰੋਂ ਵੇਖੋ ਕਾਮ ਤੇ ਅੰਦਰ ਹੀ ਹੁੰਦਾ, ਪਰ ਬਾਹਰੋਂ ਕੋਈ ਚੁਵਾਤੀ ਲੱਗਦੀ ਹੈ ਤਾਂ ਹੀ ਅੰਦਰੋਂ ਛਾਲਾ ਵੱਜਦਾ ਨਾ, ਤੇ ਬਾਹਰੋਂ ਜਿੰਨਾ ਮਰਜ਼ੀ ਕੋਈ ਕਰਦਾ ਫਿਰ ਹੁਣ ਅੰਦਰ ਵਾਲਾ ਨਹੀਂ ਮੇਰਾ ਹਿੱਲਦਾ, ਕਿਉਂਕਿ ਮੈਂ ਕੰਟਰੋਲ ਚ ਆਵਾਂ। ਇਸੇ ਤਰ੍ਹਾਂ ਗੁੱਸਾ ਹੈ ਜਿਹੜਾ ਜਿੰਨਾ ਮਰਜ਼ੀ ਚੜ੍ਹਾਉਣ ਦੀ ਕੋਸ਼ਿਸ਼ ਕਰੇ, ਪਰ ਮੈਂ ਕੰਟਰੋਲ ਚ, ਮੈਨੂੰ ਪਤਾ ਮੈਂ ਇੰਨਾ ਗੁੱਸਾ ਇਹਨੂੰ ਮੈਂ ਕੰਟਰੋਲ ਚ ਰੱਖਣਾ। ਲੋਭ ਹੈ ਮੇਰਾ ਹੁਣ ਕੰਟਰੋਲ ਚ, ਲਾਲਚ ਤੇ ਬਹੁਤ ਮਿਲਦੇ ਆ, ਲੋਭੀ ਗੱਲਾਂ ਤੇ ਲੋਕ ਬਹੁਤ ਕਰਦੇ ਆ। ਹੁਣ ਬੱਚੇ ਮੇਰੇ ਆਲੇ ਦੁਆਲੇ ਠੀਕ ਹੈ, ਮੈਂ ਮੋਹ ਚ ਫਸਿਆ ਨਹੀਂ, ਜ਼ਿੰਮੇਵਾਰੀਆਂ ਨਿਭਾ ਰਿਹਾ, ਪਰ ਮੈਨੂੰ ਪਤਾ ਯਾਰ ਤੁਹਾਡਾ ਕੀ ਪਤਾ ਕਦੋਂ ਛੱਡ ਜਾਓਗੇ, ਨਿਆਣਿਆਂ ਤੇ ਉੱਥੇ ਨਹੀਂ ਗੱਲ। ਏਦਾਂ ਨਹੀਂ ਮੈਂ ਭਰੋਸਾ ਕਰਕੇ ਬੈਠਾ ਵੀ ਮੇਰੇ ਨਾਲ ਮਰਨਗੇ, ਮੇਰੇ ਨਾਲ ਛਾਲਾਂ ਮਾਰਨਗੇ ਮੇਰੇ ਸਿਵੇ ਵਿੱਚ। ਮੈਨੂੰ ਪਤਾ ਆ ਵੀ ਜੇ ਕੋਈ ਪਤਾ ਨਹੀਂ ਭਾਈ, ਮਨਾ ਡਿਊਟੀ ਕਰ ਲਾ ਪੂਰੀ, ਕੋਈ ਪਤਾ ਨਹੀਂ ਕੱਲ੍ਹ ਨੂੰ ਇਹਨਾਂ ਨੇ ਕਿੱਧਰ ਨੂੰ ਜਾਣਾ, ਬਣਨਾ ਮੇਰੇ ਕਿ ਨਹੀਂ ਬਣਨਾ, ਮੈਨੂੰ ਪਹਿਲੇ ਇੱਥੇ ਖੜਾ ਮੈਂ, ਮੋਹ 'ਚ ਫਸਿਆ ਹੋਇਆ ਨਹੀਂ ਤੇ ਹੰਕਾਰ ਦੇ ਵੱਸ ਵਿੱਚ ਹੋ ਕੇ ਉੱਜੜਦਾ ਨਹੀਂ। ਹੁਣ ਮੈਨੂੰ ਸਮਝ ਆ ਗਈ, ਹੁਣ ਇਹ ਸਾਰੇ ਮੇਰੇ ਕੰਟਰੋਲ 'ਚ ਹੋ ਗਏ। ਪਾਇਆ ਪਦ ਨਿਰਬਾਣੀ ਦਾ ਅਰਥ ਹੈ ਉਹ ਅਵਸਥਾ ਜਿੱਥੇ ਇਹ ਥੱਲੇ ਹੀ ਰਹਿ ਜਾਂਦੇ ਆ ਪੰਜੇ, ਇਹ ਕੰਟਰੋਲ ਹੁਣ ਸਾਨੂੰ ਕੰਟਰੋਲ 'ਚ ਕਰ ਕੰਟਰੋਲ 'ਚ ਰੱਖਦੇ ਸੀ, ਤੇ ਹੁਣ ਅਸੀਂ ਇੰਨੇ ਉੱਚੇ ਹੋ ਗਏ ਵੀ ਇਹ ਸਾਡੇ ਕੰਟਰੋਲ 'ਚ ਹੋ ਗਏ। ਤਾਂ ਕਰਕੇ ਜੀ ਪਿਆਰਿਓ, ਇੱਕੋ ਹੀ ਇਹਦਾ ਘੁੰਮ ਘੁੰਮਾ ਕੇ ਗੱਲ ਇੱਥੇ ਆਉਂਦੀ ਹੈ ਵੀ ਗਿਆਨ ਲੈਣ ਦੀ ਲੋੜ ਹੈ। ਗਿਆਨਵਾਨ ਵਾਸਤੇ ਇਹ ਪੰਜੇ ਮਿੱਤਰ ਹੈ ਤੇ ਅਗਿਆਨੀ ਵਾਸਤੇ ਪੰਜੇ ਦੁਸ਼ਮਣ। ਬਸ ਸਿਆਣੇ ਦੇ ਹੱਥ ਵਿੱਚ ਆਏ ਇਹ ਪੰਜੇ ਹੀ ਨਹੀਂ ਵਾੜੇ, ਤੇ ਮੂਰਖ ਦੇ ਹੱਥ ਵਿੱਚ ਆਏ ਇਹ ਪੰਜੇ ਖਤਰਨਾਕ। ਤਾਂ ਕਰਕੇ ਜੀ ਇਸ ਟੌਪਿਕ ਨੂੰ ਆਪਾਂ ਸਮਝੀਏ, ਬਹੁਤ ਅਵੇਅਰ ਹੋ ਕੇ ਰਹੀਏ, ਆਪਣੇ ਸੁਭਾਅ ਤੇ ਕੰਮ ਕਰੀਏ। ਜਦੋਂ ਵੀ ਕੋਈ ਸਾਡੀ ਸਿਫਤ ਕਰਨ ਲੱਗੇ, ਸਾਨੂੰ ਪਤਾ ਲੱਗੇ ਵੀ ਮੈਂ ਹੁਣ ਹੰਕਾਰ 'ਚ ਆ ਰਿਹਾ, ਮੈਨੂੰ ਖੁਸ਼ੀ ਮਿਲ ਰਹੀ ਹੈ ਵੀ ਬੰਦਾ ਮੇਰੇ ਗੁਣ ਗਾ ਰਿਹਾ, ਚਾਪਲੂਸੀ ਕਰਦਾ ਮੇਰੀ, ਮੈਨੂੰ ਪਤਾ ਲੱਗਣਾ ਚਾਹੀਦਾ। ਬਹੁਤ ਅਵੇਅਰ ਹੋ ਕੇ ਆਪਣੀ ਜ਼ਿੰਦਗੀ ਜਿਹੀ ਫਸੀਏ ਨਾ ਇਹਨਾਂ ਚੀਜ਼ਾਂ ਵਿੱਚ, ਜਿੱਥੋਂ ਤੱਕ ਬਚਿਆ ਜਾ ਸਕਦਾ ਬਚੀਏ। ਭਾਈ ਬਹੁਤ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖੀਏ, ਸਤਿਗੁਰੂ ਸੱਚੇ ਪਾਤਸ਼ਾਹ ਦਾ ਗਿਆਨ ਲੈ ਕੇ, ਸਮਝ ਲੈ ਕੇ ਆਪਣੇ ਆਪ ਨੂੰ ਬਦਲੀਏ, ਆਪਣੇ ਆਪ ਨੂੰ ਬਦਲੀਏ, ਆਪਣੇ ਸੁਭਾਅ ਤੇ ਕੰਮ ਕਰੀਏ। ਸੋ ਤਕਰੀਬਨ 2 ਘੰਟੇ ਹੋ ਗਏ, ਬਹੁਤ ਪਿਆਰ ਨਾਲ ਆਪ ਜੀ ਨੇ ਬੜਾ ਟਿਕ ਕੇ ਅੱਜ ਸੁਣਿਆ, ਤੇ ਮੇਰੀ ਬੇਨਤੀ ਹੈ ਜੀ, ਇੱਥੇ ਆਪਣੇ ਦੀਵਾਨ ਹੈ 4 ਤੇ ਅੱਜ ਆਪਾਂ ਪਹਿਲੇ ਦੀਵਾਨ 'ਚ ਹਾਜ਼ਰ ਹੋਏ, ਤੇ ਆਪਾਂ 3 ਦਿਨ ਹੋਰ ਇਸੇ ਤਰ੍ਹਾਂ ਹਾਜ਼ਰ ਹੋਣਾ। ਜਿੱਥੇ ਆਪ ਆਉਣਾ ਹੈ ਉੱਥੇ ਹੋਰਾਂ ਨੂੰ ਵੀ ਲੈ ਕੇ ਆਉਣਾ। ਖੜਕੇ ਦੜਕੇ ਵਾਲਾ ਦੀਵਾਨ ਵੀ ਲੱਗ ਸਕਦਾ, ਜਿਵੇਂ ਮੈਂ ਧਾਰਨਾ ਸੀ ਪੜ੍ਹਦਾ ਵੀ ਸਹੀ ਪਿਆਰੇ ਧਾਰਨਾ ਨਹੀਂ ਆਪਾਂ ਬੋਲਦੇ, ਇੱਦਾਂ ਵੀ ਲੱਗ ਜਾਂਦਾ। ਤੇ ਬਥੇਰਾ ਕੁਛ ਜ਼ਿੰਦਗੀ ਵਿੱਚ ਸਾਰੇ ਤਰ੍ਹਾਂ ਬੜੇ ਇਤਿਹਾਸ ਵੀ ਸੁਣਾਏ ਹੈ, ਬੜੇ ਢੰਗ ਤਰੀਕਿਆਂ ਨਾਲ ਗੱਲ ਸਮਝੀ ਸਮਝਾਈ ਵੀ ਹੈ, ਪਰ ਇਹ ਹੈ ਕਿ ਮੈਨੂੰ ਇਹ ਲੱਗਦਾ ਵੀ ਬੜੀ ਸ਼ਾਂਤ ਜਿਹਾ ਮਾਹੌਲ ਸੀ, ਤਾਂ ਕਰਕੇ ਮੈਂ ਚਾਹੁੰਦਾ ਹੁੰਦਾ ਵੀ ਹਰੇਕ ਗੱਲ ਬੜੀ ਬਰੀਕੀ ਜਿੰਨੀ ਕੁ ਕਰੀਏ ਸਮਝ ਆ ਜਾਏ, ਅੱਗੇ ਅੱਗੇ ਵਧੀ ਜਾਈਏ ਸ਼ਬਦ ਦਾ, ਆਪਾਂ 50 ਸ਼ਬਦ ਇਕੱਠੇ ਪੜ੍ਹ ਲੈਂਦੇ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ, ਗਾਈ ਜਾਵਾਂਗੇ ਸਾਰੇ। ਪਰ ਜੇ ਲੰਘੀ ਜਾਈਏ ਫਟਾਫਟ, ਇੱਦਾਂ ਨਹੀਂ, ਬਹੁਤ ਹੌਲੀ ਹੌਲੀ ਰੁਕ ਰੁਕ ਕੇ ਅਸੀਂ ਸਮਝੀਏ, ਆਪਣੇ ਸੁਭਾਅ 'ਤੇ ਕੰਮ ਕਰੀਏ, ਨਿੱਕੀਆਂ ਨਿੱਕੀਆਂ ਗੱਲਾਂ ਨੂੰ ਬਰੀਕੀ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਬਦਲੀਏ। ਅਤੇ ਕੁਛ ਨਹੀਂ ਜੀ ਕਰ ਸਕਦਾ ਕੋਈ, ਨਾ ਇੱਦਾਂ ਦੇ ਦੀਵਾਨ, ਨਾ ਤੁਸੀਂ ਕਿਸੇ ਤੀਰਥ ਸਥਾਨ 'ਤੇ ਚਲੇ ਜਾਓ, ਕੋਈ ਨਹੀਂ ਤੁਹਾਨੂੰ ਬਦਲ ਸਕਦਾ ਜੇ ਤੁਸੀਂ ਖੁਦ ਬਦਲਣਾ ਨਹੀਂ ਚਾਹੁੰਦੇ। ਤਿਰਥੀ ਚੰਦ ਦੀਆਂ ਰਗਾਂ 'ਚ ਗੁਰੂ ਰਾਮਦਾਸ ਜੀ ਦਾ ਖੂਨ ਹੈ ਅਤੇ ਬੀਬੀ ਭਾਨੀ ਦੀ ਕੁੱਖੋਂ ਜਨਮ ਲਿਆ। ਗੁਰੂ ਅਮਰਦਾਸ ਦਾ ਦੋਤਰਾ ਹੈ, ਗੁਰੂ ਅਰਜਨ ਦੇਵ ਜੀ ਦਾ ਭਰਾ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਹੈ। ਪਰ ਬਿਰਥੀ ਚੰਦ ਜੇ ਆਪਣੇ ਸੁਭਾਅ ਨੂੰ ਬਦਲਣਾ ਨਹੀਂ ਚਾਹੁੰਦਾ, ਤਿੰਨ ਗੁਰੂਆਂ ਚਾਰ ਗੁਰੂਆਂ ਦੇ ਨੇੜਲੀ ਰਿਸ਼ਤੇਦਾਰੀ ਹੈ ਪਰ ਕੁਛ ਨਹੀਂ ਹੋ ਸਕਿਆ। ਬਸ ਗਿਆਨ ਸਾਡੇ ਆਪਣੇ ਆਪ ਲਈ ਹੈ ਅਤੇ ਕੋਈ ਚੀਜ਼ ਨਹੀਂ ਸਵਾਰ ਸਕਦੀ। ਜੇ ਤੁਹਾਨੂੰ ਲੱਗਦਾ ਵੀ ਆ ਚਿਮਟੇ ਸਾਜ ਸਾਜੀ ਮੈਂ ਆਹ ਪ੍ਰੋਗਰਾਮ ਤੁਹਾਨੂੰ ਬਦਲ ਸਕਦਾ, ਨਹੀਂ ਬਦਲੋਗੇ ਤੁਸੀਂ ਆਪਣੇ ਆਪ ਨੂੰ, ਤੁਸੀਂ ਬਦਲੋ, ਤੁਸੀਂ ਆਪਣੇ ਸੁਭਾਅ ਨੂੰ। ਇਸ ਗੁਰੂ ਅਮਰਦਾਸ ਜੀ ਸ਼ਬਦ ਮਨਮੁੱਖ ਲੋਕ ਸਮਝਾਈ ਹੈ, ਕਦੋਂ ਸਮਝਾਇਆ ਜਾਏ ਇਹ ਸਾਰਾ ਸ਼ਬਦ, ਜੇ ਚਲੋ ਕੱਲ੍ਹ ਆਪਾਂ ਗੱਲ ਕਰ ਲਵਾਂਗੇ ਇਸ ਟੋਪਿਕ 'ਤੇ ਵੀ ਗਿਆਨ ਸਾਡੇ ਲਈ ਹੈ, ਕਿਸੇ ਲਈ ਨਹੀਂ, ਕਿਸੇ ਨੂੰ ਨਹੀਂ ਤੁਸੀਂ ਬਦਲ ਸਕਦੇ, ਜੋ ਮਰਜ਼ੀ ਕਰ ਲਓ। ਅਤੇ ਬਹੁਤ ਬਰੀਕੀ ਨਾਲ ਸੁਭਾਅ ਇੱਥੇ ਅਸੀਂ ਆਪਣੇ ਆਪਣੇ ਆਪ ਨੂੰ ਚੈੱਕ ਕਰੀਏ, ਜਿੱਥੇ ਜਿੱਥੇ ਸਾਡੇ 'ਚ ਨਲੈਕੀਆਂ ਗਲਤੀਆਂ, ਆਪਣੀਆਂ ਗਲਤੀਆਂ ਨੂੰ ਆਪ ਵੇਖੀਏ ਅਤੇ ਉਹਨਾਂ ਨੂੰ ਬਦਲਣ ਦੀ ਹਿੰਮਤ ਕਰੀਏ। ਦਲੇਰੀ ਵਿਖਾ, ਆਪਣੇ ਆਪ ਨਾਲ ਲੜ ਕੇ ਵਿਖਾ, ਭੈੜੀ ਆਦਤ ਹੈ ਜਿਹੜੀ ਤੇਰੀ ਉਹਨੂੰ ਛੱਡ ਕੇ ਵਿਖਾ, ਇੱਥੇ ਵਿਖਾ ਬਹਾਦਰੀ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਅਤੇ ਜਿੱਤ ਕਿਹਨੂੰ, ਆਪਣੇ ਆਪ ਨੂੰ। ਆਤਮ ਜਿਣਾ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ, ਸੱਚਾ ਗਿਆਨ ਹੈ ਜਿਹਨਾਂ ਕੋਲ, ਉਹ ਆਪਣੇ ਆਪ ਨੂੰ ਜਿੱਤਦੇ ਹੈ, ਆਪਣੇ ਆਪ ਤੋਂ ਜਿੱਤ ਕੇ ਵਿਖਾ। ਤਾਂ ਕਰਕੇ ਆਪਾਂ ਇਹ ਕੋਸ਼ਿਸ਼ ਕਰੀਏ। ਤਿੰਨ ਦੀਵਾਨ ਹੋਰ ਹੈ, ਇੱਦਾਂ ਹੀ ਆਪਾਂ ਸਾਰਿਆਂ ਨੇ ਪਿਆਰ ਨਾਲ ਰਲ ਮਿਲ ਕੇ ਜੁੜ ਬਹਿਣਾ ਅਤੇ ਹਾਜ਼ਰੀ ਭਰਨੀ ਹੈ। ਸੈਨ ਹੋਜੇ ਦੀਵਾਨ ਲੱਗਣੇ ਸੀ ਜੀ, ਉੱਥੇ ਕੁਛ ਬੰਦਿਆਂ ਨੇ ਲੱਗਣ ਨਹੀਂ ਦਿੱਤੇ, ਉਹ ਕਹਿੰਦੇ ਇਹ ਗੁਰਬਾਣੀ ਨਾਲ ਉਹ ਤੋੜਦੇ ਹੈ। ਉਹ ਤਾਂ ਇਹ ਵੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਵੈਰੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਗੁਰੂ ਹੀ ਨਹੀਂ ਮੰਨਦਾ, ਇੱਦਾਂ ਦੀਆਂ ਗੱਲਾਂ ਵੀ ਕਹਿੰਦੇ। ਸੋ ਤਾਂ ਕਰਕੇ ਉੱਥੇ ਦੇ ਤਿੰਨ ਦੀਵਾਨ ਜਿਹੜੇ ਆ ਰੱਦ ਕਰਨੇ ਪਏ ਸੀ, ਅਤੇ ਸਾਡੇ ਫ੍ਰਿਜ ਨੂੰ ਪ੍ਰੋਗਰਾਮ ਰੱਖਿਆ ਸੀ ਉਹ ਵੀ ਮੈਂ ਰੱਦ ਕੀਤਾ, ਬਿਕਰਸਫੀਲਡ ਪ੍ਰੋਗਰਾਮ ਰੱਖਿਆ ਸੀ ਉਹ ਵੀ ਰੱਦ ਕੀਤਾ, ਅਤੇ ਐਲ ਏ 'ਚ ਪ੍ਰੋਗਰਾਮ ਰੱਖਿਆ ਸੀ ਉਹ ਵੀ ਰੱਦ ਕੀਤਾ। ਤਿੰਨ ਜਗ੍ਹਾ, ਚਾਰ ਜਗ੍ਹਾ ਦੇ ਦੀਵਾਨ ਰੱਦ ਕੀਤੇ। ਕਿਉਂ? ਕਿਉਂਕਿ ਇੱਥੇ ਕੁਛ ਬੰਦੇ ਉਹ ਹੈ ਜਿਹੜੇ ਕਹਿੰਦੇ ਆ ਵੀ ਅਸੀਂ ਜਿਹਨੂੰ ਕਹਾਂਗੇ ਸੁਣੋ ਉਹਨੂੰ ਸੁਣੋ, ਜਿਹਨੂੰ ਅਸੀਂ ਨਹੀਂ ਕਹਾਂਗੇ ਉਹਨੂੰ ਨਹੀਂ ਸੁਣ ਸਕਦੇ। ਕਮੇਡੀਆਂ ਨੂੰ ਕਹਿੰਦੇ ਅਸੀਂ ਜਿਹੜਾ ਪ੍ਰਚਾਰਕ ਕਹਾਂਗੇ ਸੱਦੋ, ਜਿਹਨੂੰ ਤੁਸੀਂ ਚਾਹੋਗੇ ਤੁਸੀਂ ਨਹੀਂ ਸੱਦ ਸਕਦੇ। ਇੱਦਾਂ ਦੀ ਉਹਨਾਂ ਦੀ ਮੈਂਟੈਲਿਟੀ ਹੈ, ਇੱਦਾਂ ਦੀ ਸੋਚ ਹੈ। ਪਰ ਕਮੇਡੀਆਂ 'ਤੇ ਚਲੋ ਫਿਰ ਵੀ ਕਈ ਵੀਰ ਭਰਾ ਬਹੁਤ ਸਟੈਂਡ ਵਾਲੇ ਹੈ, ਇੱਥੋਂ ਦੀ ਕਮੇਡੀ ਨੇ ਬਹੁਤ ਸੋਹਣਾ ਸਾਥ ਦਿੱਤਾ ਹੈ। ਪਰ ਮੈਂ ਬੇਨਤੀ ਕਰਦਾ ਵੀ ਸਾਰੇ ਸਾਰੇ ਦੀਵਾਨ ਆਪ ਬਹਿ ਕੇ ਸੁਣੋ, ਇਕੱਲੀ ਇਕੱਲੀ ਗੱਲ ਆਪ ਨੋਟ ਕਰੋ। ਤੁਸੀਂ ਕੋਈ ਕਮਲੇ 'ਤੇ ਨਹੀਂ ਨਾ ਜਿਹੜੇ ਕਨੇਡਾ ਅਮੈਰੀਕਾ ਦੇ ਵਿੱਚ ਆ ਕੇ ਬੈਠੇ, ਦੁਨੀਆ ਵੇਖੀ ਹੈ ਤੁਸੀਂ, ਸਭ ਰੰਗ ਢੰਗ ਵੇਖੇ ਹੈ, ਅਤੇ ਦੀਵਾਨ ਸਾਰੇ ਸੁਣ ਕੇ ਵੇਖੋ ਵੀ ਮੇਰੀ ਕਿਹੜੀ ਗੱਲ ਤੁਹਾਨੂੰ ਇੱਦਾਂ ਦੀ ਲੱਗਦੀ ਹੈ ਜਿਹੜੀ ਗਿਆਨ ਨਾਲੋਂ ਤੋੜਦੀ ਹੈ, ਜਿਹਦੇ ਵਿੱਚ ਸੈਂਸ ਨਾ ਬਣਦੀ ਹੋਵੇ, ਉਹ ਕਿਹੜੀ ਗੱਲ ਲੱਗਦੀ ਜਿਹਦੇ ਵਿੱਚ ਵਿਕਾਸ ਨਾ ਹੋਵੇ, ਡਿਵੈਲਪਮੈਂਟ ਨਾ ਹੋਵੇ। ਪਰ ਉਹ ਬੰਦੇ ਆਪਣੀਆਂ ਗੱਪ ਕਹਾਣੀਆਂ ਨੂੰ ਵੀ ਮੰਨਦੇ ਹੈ, ਡੰਡੇ ਨਾਲ ਕਹਿੰਦੇ ਆ ਸੁਣਾਵਾਂਗੇ, ਅਤੇ ਆਪਾਂ ਜੇ ਜਿੰਨੀਆਂ ਮਰਜ਼ੀ ਲੌਜੀਕਲੀ ਵੀ ਗੱਲਾਂ ਕਰੀਏ ਉਹ ਕਹਿੰਦੇ ਨਹੀਂ, ਨਾ ਸੁਣਨੀਆਂ ਨੇ ਨਾ ਕਿਸੇ ਨੂੰ ਸੁਣਨ ਦੇਣੀਆਂ, ਅਤੇ ਬਸ ਉਹ ਹੈ ਨਾ ਖੇਡਣਾ ਨਾ ਖੇਡਣ ਦੇਣਾ, ਇਹ ਉਹ ਲੋਕ ਹੈ। ਸੋ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਸੁਚੇਤ ਰਹੋ, ਚਾਰੇ ਦੀਵਾਨ ਆਪ ਸੁਣਿਓ, ਅਤੇ ਇਹ ਵੀ ਬੇਨਤੀ ਹੈ ਵੀ ਜਿੱਥੇ ਆਪ ਆਇਓ ਉੱਥੇ ਹੋਰਾਂ ਨੂੰ ਵੀ ਨਾਲ ਲੈ ਕੇ ਆਇਓ, ਪ੍ਰੇਰ ਕੇ ਲੈ ਕੇ ਆਇਓ। ਸੋ ਇੱਥੇ ਪ੍ਰੋਗਰਾਮ ਰੱਖਿਆ ਸੈਕਰਾਮੈਂਟੋ ਦੇ ਵਿੱਚ, ਮੈਂ ਉਹ ਤਿੰਨ ਜਗ੍ਹਾ ਦੇ ਦੀਵਾਨ ਕੱਟ ਕੇ ਇੱਕ ਜਗ੍ਹਾ ਹੀ ਇਕੱਠੇ ਕਰ ਦਿੱਤੇ ਆ, ਤਿੰਨ ਜਗ੍ਹਾ ਅਲੱਗ ਅਲੱਗ ਜਗ੍ਹਾ ਦੀਵਾਨ ਸੀ, ਅਤੇ ਇੱਦਾਂ ਲੱਗਦਾ ਸੀ ਵੀ ਰੌਲਾ ਪਾਉਣ ਵਾਲੇ ਜੇ ਹੁਣ ਦੀਵਾਨਾਂ ਵਿੱਚ ਆ ਕੇ ਲੜਾਈ ਕਰਨ, ਪੱਗਾਂ ਲਹਿੰਦੀਆਂ, ਉਹ ਵੀ ਦੁਨੀਆ ਵਿੱਚ ਭੈੜਾ ਮੈਸੇਜ ਜਾਂਦਾ। ਅਤੇ ਉੱਥੇ ਇੱਕ ਜਗ੍ਹਾ ਹੀ ਸਾਰੇ ਦੀਵਾਨ ਕੱਟ ਕੇ ਇੱਕ ਜਗ੍ਹਾ ਸੈਕਰਾਮੈਂਟੋ ਵਿੱਚ ਪ੍ਰੋਗਰਾਮ ਰੱਖਿਆ ਵੀ ਉੱਥੇ ਹੀ ਸਾਰੇ ਆ ਕੇ ਕੈਲੀਫੋਰਨੀਆ ਵਿੱਚ ਰਲ ਕੇ ਆਪਾਂ ਇੱਕ ਪ੍ਰੋਗਰਾਮ ਕਰੀਏ ਤਿੰਨ ਦਿਨ ਦਾ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਤਿੰਨੇ ਦਿਨ ਪਹੁੰਚ ਕੇ ਹਾਜ਼ਰੀ ਭਰਿਓ, ਸਾਰੇ ਦੀਵਾਨ ਬੈਠ ਕੇ ਸੁਣੋ। ਜੇ ਕੋਈ ਤੁਹਾਨੂੰ ਮੇਰੀ ਗਲਤੀ ਲੱਗੇ ਬੋਲਦਿਆਂ, ਜੇ ਤੁਹਾਨੂੰ ਲੱਗੇ ਵੀ ਆ ਕਿਤੇ ਕੋਈ ਉਹ ਮੈਨੂੰ ਜ਼ਰੂਰ ਦੱਸ ਵੀ ਦਿਓ, ਲਿਖ ਕੇ ਦੇ ਦਿਓ ਮੈਨੂੰ, ਕਮੇਟੀ ਨੂੰ ਦੱਸ ਦਿਓ, ਮੇਰੇ ਤੱਕ ਪਹੁੰਚ ਜਾਏਗੀ। ਸੋ ਆਪ ਸਾਰਿਆਂ ਦਾ ਧੰਨਵਾਦ ਜੀ, ਬਹੁਤ ਪਿਆਰ ਨਾਲ ਆਪ ਜੀ ਨੇ ਅੱਜ ਹਾਜ਼ਰੀ ਭਰੀ ਹੈ। ਅਤੇ ਹੁਣ ਆਪਾਂ ਪੜ੍ਹੀਏ ਆਨੰਦ ਸਾਹਿਬ, ਫਿਰ ਆਪਾਂ ਜੁੜੀਏ ਅਰਦਾਸ ਵਿੱਚ, ਫਿਰ ਗੁਰੂ ਜੀ ਦੇ ਮੁੱਖ ਵਾਕ ਸੁਣੀਏ, ਫਿਰ ਆਪਾਂ ਪ੍ਰਸ਼ਾਦਾ ਪਾਣੀ ਛਕਣਾ, ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ। ਸੋ ਕੱਲ੍ਹ ਅਤੇ ਪਰਸੋਂ ਅਤੇ ਚੌਥ ਤਿੰਨੇ ਦਿਨ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀ ਪ੍ਰਾਪਤ ਕਰਨੀ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਭਾਈ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ ਹੈ, ਉਹ ਦਾਖਲਾ ਲਓ, ਨਾਮ ਲਿਖਾਓ ਆਪਣਾ, ਸੁਬਾਹ ਚੜ੍ਹ ਕੇ ਪਹੁੰਚ ਕੇ। ਅੱਜ ਤਾਂ ਨਹੀਂ ਮੇਰੇ ਖਿਆਲ ਬਾਹਰ ਹੈ ਬਈ, ਬਾਹਰ ਤਾਂ ਨਹੀਂ ਅੱਜ ਆਏ ਬੰਦੇ। ਅੱਜ ਵੀ ਇੱਥੇ ਕਾਫੀ ਰੌਲਾ ਸੀ ਵੀ ਇੱਥੇ ਕਹਿੰਦੇ, ਅੱਜ ਵੀ ਕਹਿੰਦੇ ਸੀ ਉਹਨਾਂ ਨੇ ਵਿਰੋਧ ਕਰਨ ਆਉਣਾ ਹੈ। ਮੈਂ ਜਦੋਂ ਅੱਜ ਸ਼ਾਮ ਨੂੰ ਆਇਆ ਨਾ, ਅਤੇ ਕਾਫੀ ਅੱਛਾ 10 ਕੁ ਬੰਦੇ ਦੱਸਦੇ ਆ ਵੀ 10 ਕੁ ਬੰਦੇ ਆਏ ਸੀ। ਉਹ ਮੇਰਾ ਖਿਆਲ ਸ਼ਾਇਦ ਨਹੀਂ, ਉਹ ਕਈ ਵਾਰੀ ਉਹ ਕੋਸ਼ਿਸ਼ ਅੱਜ ਵੀ ਕਰਦੇ ਸੀ ਵੀ ਦੀਵਾਨ ਲੱਗਣ ਨਹੀਂ ਦੇਣੇ, ਅਸੀਂ ਕੋਸ਼ਿਸ਼ ਕਰਦੇ ਸੀ। ਪਰ ਚਲੋ ਕਮੇਟੀ ਵਾਲੇ ਸਟਰੋਂਗ ਹੈ ਨਾ ਇੱਥੇ ਤਕੜੇ, ਇਹਨਾਂ ਬੰਦਿਆਂ ਨੇ ਹਿੰਮਤ ਕੀਤੀ ਹੈ ਵੀ ਅਸੀਂ ਲਵਾਉਣੇ ਹੈ, ਅਤੇ ਅਸੀਂ ਥੋੜ੍ਹਾ ਦੱਸਾਂਗੇ ਵੀ ਕਿਹਨੂੰ ਸੁਣਨਾ ਕਿਹਨੂੰ ਨਹੀਂ ਸੁਣਨਾ। ਲੋਕ ਥੋੜ੍ਹਾ ਦੱਸਣਗੇ ਸਾਨੂੰ, ਇੰਨੇ ਕੁ ਸਿਆਣੇ ਤਾਂ ਅਸੀਂ ਹੈ ਵੀ ਇਹਨੂੰ ਸੁਣਨਾ, ਅਸੀਂ ਨਹੀਂ ਇਹਨੂੰ ਨਹੀਂ ਸੁਣਨਾ, ਇਹ ਲੋਕ ਥੋੜ੍ਹਾ ਡਿਸਾਈਡ ਕਰਨਗੇ ਇੱਥੇ ਆ ਕੇ। ਪਰ ਇਹ ਬੰਦੇ ਆਪਣਾ ਹੱਕ ਸਮਝਦੇ ਆ, ਅਥੋਰਟੀ ਸਮਝਦੇ ਆ ਆਪਣੇ ਆਪ ਨੂੰ। ਅੱਜ ਤੱਕ ਡੰਡਾ ਇਹਨਾਂ ਦਾ ਚੱਲਦਾ ਆਇਆ, ਇਸੇ ਕਰਕੇ ਤਾਂ ਇਹ ਸੋਚਦੇ ਆ। ਪਰ ਜੇ ਇੱਦਾਂ ਸਾਡੇ ਬੰਦੇ ਕਾਇਮ ਹੋ ਕੇ ਤਕੜੇ ਹੋ ਕੇ ਰਹਿਣ, ਤਾਂ ਭਾਈ ਸਦਾ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ, ਸਦਾ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਹੁੰਦੇ। ਗੱਲ ਜੇ ਸੱਚੀ ਸੱਚੀ ਗੱਲ ਤਾਂ ਇਹ ਹੈ ਵੀ ਹੁਣ ਜ਼ਮਾਨਾ ਨਾ ਲੌਜਿਕ ਦਾ ਹੈ, ਹਰ ਦੁਨੀਆ ਜਿਹੜੀ ਬਹੁਤ ਅੱਗੇ ਵੱਧ ਰਹੀ ਹੈ, ਅਤੇ ਕਿਤੇ ਨਾ ਕਿਤੇ ਸਾਨੂੰ ਬੰਦਿਆਂ ਨੂੰ ਸੋਚਣਾ ਹੀ ਚਾਹੀਦਾ। ਬਹੁਤ ਧੰਨਵਾਦ, ਆਪ ਜੀ ਨੇ ਪਹੁੰਚ ਕੇ ਲਾਹਾ ਪ੍ਰਾਪਤ ਕੀਤਾ। ਗੱਜ ਕੇ ਹੁਣ ਬੋਲੋ ਆਨੰਦ ਸਾਹਿਬ ਵਿੱਚ, ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣ ਕੇ ਫਿਰ ਆਪਾਂ ਘਰੋਂ ਘਰੀ ਚਾਲਾ ਪਾਉਣਾ ਹੈ। ਅਤੇ ਆਪ ਸਾਰਿਆਂ ਨੂੰ ਬੇਨਤੀ ਹੈ ਜੀ, ਤਿੰਨੇ ਦਿਨ ਜਿੱਥੇ ਆਪ ਆਏ ਹੋ ਉੱਥੇ ਹੋਰ ਸੰਗਤ ਨੂੰ ਨਾਲ ਪ੍ਰੇਰ ਕੇ ਵੱਧ ਚੜ੍ਹ ਕੇ ਪਹੁੰਚ ਕੇ ਆਪਾਂ ਸਾਰੇ ਲਾਭ ਪ੍ਰਾਪਤ ਕਰੀਏ। ਗੱਜ ਕੇ ਆਨੰਦ ਸਾਹਿਬ 'ਚ ਬੋਲੋ। ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਦ ਪਿਆ ਮੇਰੀ ਪਾਏ ਸਤਿਗੁਰੂ ਮੈਂ
ਪਾਣੀ ਪਿੰਡ ਸਾਹਿਬ ਤੇਰੀ ਰਾਸ ਤੁਮ ਮਾਤ ਪਿਤਾ